शुक्र चिहन अर वरन जात अर पात निहन जह रूप रंग अर रेख पेख को कह न सकत के चल मूर्त अनुपव प्रकाश अमितोज कह जोटेंद्रेंद्रां साहे साहान गिण जै त्रिपवन मिहिप सुर नर असुर नेत नेत बन तिरन कहत तय सर्वनाम कथय कवन कर्म नाम वर्णत समत अस्किरपान खंडो खड़ग तुक तवर अरती सब सुरोही सहती जह हमारे पी तीर्थ ही सची तुही तुही तवर चरवार नाम तिहारो जो जपै पै सिंध पार काल तुही काली तुही तुही तेग अरती तुही निशानी जीत की आज तुही जगबी खड़ग के मैं शरण तिहारी आप हाथ दिहो आरी सर्व ठौर मोह सहाई दुष्ट दोख ते लिहो बुझाई नमस्कार श्री खड़ग को करो सुहर हित चित लाय पूर्ण करो ग्रंथ से हे तुम करो सहाय मुकुचरा शास्त्र खट पिंग गिरन चढ़ जाय अंध लखै बदरो सुने जौ काल कृपा कराय कहाँ बुद्ध प्रवत शुहमारी वर्ण सके महिमा जो तिहारी हम न सकत कारो शिवत तुम्हारी आप लिहो तुम कथा सुधारी हम न सकत कारो शिवत तुम्हारी आप लिहो तुम कथा सुधारी
वाहे गुरु साहिब जियो दोहरा चंद्र भगा सरता निकट रंजन नामा जाट जो अबला निरखै तिसै जात सदन पर खाट दोहरा चंद्र भगा सरता निकट
। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਸੰਗ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਹਦੇ ਵਿੱਚ ਜ਼ਿਆਦਾਤਰ ਛਲ ਕਪਟ ਲਈ ਪ੍ਰਸੰਗ ਆਪ ਜੀ ਨੇ ਖੋਲ੍ਹ ਖੋਲ੍ਹ ਕੇ ਲਿਖੇ ਅਤੇ ਜਿਹਦਾ ਭਾਵ ਹੈ ਛਲ ਕਪਟ ਕਰਨਾ ਨਾ ਚਾਹੀਏ। ਅਤੇ ਦੂਜਾ ਇਹ ਵੀ ਹੈ ਵੀ ਛਲੀਆਂ ਕਪਟੀਆਂ ਲੋਕਾਂ ਤੋਂ ਸਾਵਧਾਨ ਹੋ ਕੇ ਵੀ ਰਹਿਣਾ ਚਾਹੀਏ, ਸਤਰਕ ਰਹੀਏ। ਜਿਹੜੇ ਛਲ ਕਪਟ ਕਰਦੇ ਨੇ ਉਹਨਾਂ ਦਾ ਅੰਤ ਕਿਹੋ ਜਿਹਾ ਹੁੰਦਾ ਹੈ, ਉਹ ਵੀ ਮਹਾਰਾਜ ਨੇ ਦੱਸਿਆ ਵੀ ਛਲ ਕਪਟ ਨਾਲ ਅੰਤ ਮਾੜਾ ਹੈ, ਮਰਨਾ ਮਾੜਾ ਹੈ। ਮਨੁੱਖਰ ਟਕਰਾ ਲੈਂਦਾ ਛਲ ਕਪਟ, ਪਰ ਜਦੋਂ ਮੌਤ ਆਉਂਦੀ ਹੈ ਇਹ ਛਲੀਏ ਕਪਟ ਦੀ, ਉਹ ਚੰਗੀ ਨਹੀਂ ਆਉਂਦੀ, ਕਮੋਤੇ ਹੀ ਮਰਦਾ ਹੈ। ਹੁਣ ਦੇਖ ਲਓ ਵੀ ਹੋਡੀ ਰਾਜਾ ਕਿੱਡਾ ਤੇਜ ਪ੍ਰਤਾਪੀ ਸੀ, ਇਹ ਆਪਣੀਆਂ ਰਾਣੀਆਂ ਮਹਾਰਾਣੀਆਂ ਨੂੰ ਛੱਡ ਕੇ ਜਿਹੜੀ ਰਸਾਲੂ ਦੇ ਰਾਣੀ ਹੈ ਕੋਕਲਾ, ਉਹਦੇ ਨਾਲ ਆ ਸੰਬੰਧ ਜੋੜਿਆ। ਇਹ ਜਿਹੜੀ ਕੋਕਲਾ ਹੈ ਇਹਨੇ ਰਸਾਲੂ ਨੂੰ ਛੱਡ ਕੇ ਉਹਦੇ ਨਾਲ ਛਲ ਕਪਟ ਕਰ ਰਿਹਾ, ਸੰਬੰਧ ਕਰਤਾ, ਉਹਨੂੰ ਲੁਕੋਤਾ ਸਭ ਸੁਖ 'ਚ। ਜੋ ਦੋਹਾਂ ਨੇ ਛਲ ਕਪਟ ਨਾਲ ਉਹਨਾਂ ਨੂੰ ਫਲ ਕੀ ਮਿਲਿਆ, ਉਹਦੀ ਗੱਲ ਸੁਣੀ ਦੇ। ਦੋਹਾਂ ਨੂੰ ਮਾਰ ਕੇ ਉਹ ਕੋਕਲਾਂ ਨੂੰ ਤਾਂ ਉਹਦਾ ਮਾਸ ਖੁਆਇਆ, ਉਹਨੇ ਵਿਆਹ ਬੜਾ ਸੁਆਦ ਹੈ, ਕਹਿੰਦੇ ਉਹੀ ਹੈ। ਫਿਰ ਉਹਨੂੰ ਮਾਰ ਕੇ ਵੀ ਅਤੇ ਕੁੱਤਿਆਂ ਦੇ ਅੱਗੇ ਦੋਹਾਂ ਦਾ ਸਰੀਰ ਸਿੱਟਦਾ ਹੈ, ਕੁੱਤਿਆਂ ਨੂੰ ਖਾਧਾ ਉਹਨਾਂ ਨੂੰ। ਵੇਡਾ ਵੱਡਾ ਹੁੱਡੀ ਰਾਜਾ ਤੇਜ ਪ੍ਰਤਾਪ ਵਾਲਾ, ਇਹ ਤੋਂ ਬੈਰੀ ਡਰਦੇ ਸੀ। ਅਤੇ ਇਹਦੇ ਪਰਾਏ ਘਰ ਆਉਣ ਕਰਕੇ ਉਹਦਾ ਬੁਰਾ ਹਾਲ ਹੋ ਗਿਆ। ਜੇ ਕਿਤੇ ਆਪਣੇ ਰਾਜ ਮਹਿਲਾਂ ਵਿੱਚ ਰਾਜਪਾਲ ਕਰਦਾ ਮਰਦਾ, ਛਲ ਕਪਟ ਨਾ ਕਰਦਾ, ਪਰਾਏ ਘਰ ਨਾ ਆਉਂਦਾ, ਇਹੋ ਜਿਹੀ ਕਮੌਤ ਤਾਂ ਨਾ ਮਰਦਾ ਉਹ। ਇੱਥੇ ਤਾਂ ਕੋਈ ਸਰੀਰ ਛੱਡ ਜੇ ਵੱਡਾ, ਫਿਰ ਉਹਦਾ ਸ਼ੋਕ ਮਨਾਉਂਦੇ ਹੈ, ਨੌ ਨੌ ਦਸ ਦਿਨ ਝੰਡੇ ਨਿਸ਼ਾਨ ਫਿਰ ਨੀਵੇਂ ਕਰ ਦਿਓ ਬਈ। ਇਹ ਸਰੀਰ ਦਾ ਜਦੋਂ ਸੰਸਕਾਰ ਕੀਤਾ ਜਾਂਦਾ, ਚੰਦਨ ਦੀਆਂ ਲੱਕੜਾਂ ਖਰੀਦੀਆਂ ਜਾਂਦੀਆਂ, ਹੋਰ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਖਰੀਦ ਕੇ ਲਿਆਉਂਦੇ ਆ, ਧੂਪਾਂ ਧੂਪਾਂ ਵਿੱਚ ਚੌਂ ਤਿਲ ਵਿੱਚ ਘਿਓ ਦੇ ਪੀਪੇ, ਫਿਰ ਬਾਅਦ ਵਿੱਚ ਉਹਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ, ਉਹਦੇ ਸਹੁਰੇ ਗਾਏ ਜਾਂਦੇ ਵੀ ਇਹ ਜਾ ਸੀ ਇਹ ਜਾ ਸੀ। ਬਹੁਤ ਘਾਟਾ ਪੈ ਗਿਆ, ਯਾਨੀ ਇਹ ਸੀ ਕੋਈ ਵੱਡਾ ਮਰ ਜਾਏ ਉਦੋਂ ਬਾਅਦ ਆ ਸੋਗ ਮਨਾਉਣੇ। ਅਜੇ ਹੁੰਡੀ ਰਾਜੇ ਦਾ ਪਤਾ ਹੀ ਨਹੀਂ ਹੈ ਵੀ ਕਿੱਥੇ ਉਹਦਾ ਸਰੀਰ ਹੈ, ਕੁੱਤੇ ਖਾ ਰਹੇ ਹੈ। ਉਹ ਰਾਣੀ ਜਿਹਨੂੰ ਦੇਖ ਦੇਖ ਕੇ ਹਰਨ ਮੋਹਤ ਹੁੰਦੇ ਸੀ, ਉਹਨੇ ਪਰਾਏ ਪੁਰਸ਼ ਨਾਲ ਇਹ ਸੰਬੰਧ ਜੋੜੇ ਸੀ, ਉਹਦਾ ਕੀ ਹਾਲ ਹੋ ਗਿਆ? ਉਹਦੇ ਵੀ ਅੱਜ ਕੁੱਤੇ ਮਾਸ ਖਾ ਰਹੇ ਨੇ। ਜੇ ਕਿਸੇ ਆਪਣੇ ਧਰਮ ਵਿੱਚ ਕਾਇਮ ਰਹਿੰਦੀ, ਫਿਰ ਕੋਈ ਨਾ ਕੋਈ ਮਰਨ ਤੋਂ ਬਾਅਦ ਉਹਦੀ ਰਾਣੀ ਦੀ ਜਗ੍ਹਾ ਹੁੰਦੀ ਵੀ ਇੱਥੇ ਵੀ ਹੋਈ ਹੈ, ਬਈਆਂ 'ਚ ਵੀ ਉਹਦਾ ਕੋਈ ਨਾ ਹੁੰਦਾ। ਇਸ ਕਰਕੇ ਵੀ ਛਲ ਕਪਟ ਨਾ ਕਰਨਾ ਚਾਹੀਏ, ਅਤੇ ਬਗਾਨੇ ਘਰਾਂ ਵਿੱਚ ਜਾ ਕੇ ਆਪੇ ਵਿਚਾਰ ਨਾ ਕਰਨਾ ਚਾਹੀਏ, ਨਹੀਂ ਤਾਂ ਫਿਰ ਇਹਦਾ ਹਸਰ ਮਾੜਾ ਹੈ। ਇਸ ਕਰਕੇ ਗੁਰਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿਹਾ काहे रे नर पर ग्रह जाए। कुचल कठोर काम कर दो तो नहीं सुने तन बधाए। वो काम बिच गरे हुए मनुख गला कमड़ा होंदा ना उन्होंने हिंदी है गले वर्गे कामी पुरश कहते तू जरा धर्म राजा वे संबंध में नहीं सुनिया है वो तो तब तथम गल लाए है लोहे का थम्मा तत्ता करके जो कहते भी पा जपी तत्ते थम दे लगाया जाता जपी पाई जाती है अगे भी सजा मिलती है इसनों भावे वो पुरश है भावे स्त्री है और की है प्रशा महाराज नूं ये प्रसंग लिखने का कोई बहुत चाहता नहीं सी इस पासे तो ये साडे सिंह ये बच जान इत्थे ना कमोते मरना शड़कावट करके अभिविचार करके अगे धर्म राजनी सजा ना सुन सो इस करके वह कल प्रसंग आप सुने फिर जिमें रसालू ने अपना किता ही उन्होंने भुगताया सी दोहां नूं ते दिखाता भी जिहड़ा है वह कर रहा अपना धर्म ईमान छड़ के उन्हां दा अंत यह हुंदा है। गुरु कलगीधर जी ने भी अखीर से एक दोहरे में ही सिद्धांत का वचन कह दिता है जो बनता या पुनर्त्याग और पै जाए सो ऐसो पुनर्तर्थ ही क्यों ना लैत सजाए। जरा कोई पत्नी है या पति है वो आपो अपने मालकां नूं छड़ के होरना दे घरां विच जांदे ने जिमें इन्होंने कहने झटपट ही फल ले लिया कहते हो क्यों नहीं सजा लो झटपट ही सजा मिलेगी ये नहीं भी कोकला मिली या होंडी राजे मिली साडे भी सिंगो जरा थोड़े तो करूगा उन्होंने भी यही मिलेगी सजा। इस करके सावधान रहना बच के रहना इस पासे तो आप जी ने फिर भी सानू पिता ने की समझाया की सिखिया दे सुध हम ते जब तरी बचन गुर दे हमारे पूत है पन तो इस प्राण जब लग तो सारे निज नारी के हेत तू नित बढ़ियो पर नारी की ढेर पूर सपने हूं न जइयो पर नारी के पजे बस फिर सर बस पग पाए हर नारी के चंद्र कलंक लगाए मे फिर जिन्हों ने नाले माड़ा असर होया माड़ा अंत होया वो दृष्टांत भी दिते गुरु कलगीधर जी ने भी साढ़े पिता जी ने कहा असी ऐसा नहीं करना है। जानी शीरक छवटना झूठी पेती सी झूठी पेती करके हाल होया दूजा भी चलो शरीर दे नाल भी जे कोई सच्ची प्रीती कर रहे है चलो उन्हां दी भी कहानी लिखी जाती है। भाई गुरदास जी ने किया ना कि रांझा हीर बखाणिया चो चक्की जाती हीर ते रांझा भी कसे कसन किसे जांदे उन्होंने किसे लिखे पए है एक शरीर दे नाल ही इन्हां दी सच्ची प्रीति सी शरीर सदन रहन वाले पर उन्होंने कहने चलो दुनियावी तौर ते कोई ऐसा नहीं सी छलकावट वाली नहीं सी सही सी कहने जो गुरु के सिख है उन्होंने कहने गुरु नाल सच्ची प्रीति होंदी है ओ सेवकी ओढ़क निवही पीर जीव साहब सेव अपना चलते राख्यो जीव क्यों गुरु के सिख सेवकां दी अखीर तक गुरु परमेश्वर नाल अपनी प्रीति निभ जाती है प्रीति करद करद श्री छड़ के ਉਹ ਜਿਹੜਾ ਚੱਲਣ ਲੱਗਦੇ ਆ ਉਦੋਂ ਵੀ ਪ੍ਰੀਤੀ ਨਾਲ ਗੁਰੂ ਨੂੰ ਯਾਦ ਕਰਦੇ, ਗੁਰੂ ਅੱਗੇ ਅਰਦਾਸਾਂ ਕਰਦੇ, ਬਸ ਸਵਾਸ ਛੱਡ ਦਿੰਦੇ ਆ। ਕਈ ਗੁਰਸਿੱਖਾਂ ਦੇ ਇਸ ਤਰ੍ਹਾਂ ਜਿਹੜੇ ਕੋਈ ਬੰਦਗੀ ਕਰਦੇ ਉਹਨਾਂ ਦੇ ਪ੍ਰਸੰਗ ਪ੍ਰਸਿੱਧ ਹੈ। ਮਾੜੋ ਕੇ ਪੱਤੇ ਪੜ੍ਹਦਾ ਹੁੰਦਾ ਸੀ, ਗਿਆਨੀ ਮੋਹਨ ਸਿੰਘ ਜੀ ਦੇ ਨਾਲ ਇੱਕ ਸਿੰਘ ਰਹਿੰਦਾ ਸੀ ਜਿਹਦਾ ਨਾਂ ਸੀ ਜਗਰੂਪ ਸਿੰਘ। ਬਹੁਤ ਵਧੀਆ ਕੀਰਤਨ ਕਰ ਲੈਂਦਾ ਅਤੇ ਨਾਲ ਹੀ ਉਹ ਕਥਾ ਪੜ੍ਹਦਾ ਹੁੰਦਾ ਸੀ। ਉਹਦਾ ਜਿਹੜਾ ਦੂਜਾ ਭਰਾ ਉਹ ਘਰ ਰਹਿੰਦਾ ਸੀ, ਗ੍ਰਿਸਤੀ ਸੀ, ਪਰ ਬਾਣੀ ਬਹੁਤ ਪੜ੍ਹਦਾ ਉਹ। ਜਾਣੀ ਬਾਣੀ ਪੜ੍ਹਦਿਆਂ ਨੂੰ ਗਿਆਨ ਹੋ ਗਿਆ ਕਿ ਫਲਾਨੇ ਸਮੇਂ ਮੈਂ ਸਰੀਰ ਛੱਡਣਾ ਹੈ, ਇਹ ਪਤਾ ਚੱਲ ਗਿਆ। ਨਹੀਂ ਤਾਂ ਬਹੁਤ ਦਾ ਨਹੀਂ ਪਤਾ ਚੱਲਦਾ ਕਿ ਕਦੋਂ ਆਦੇ ਤੋਂ ਜਾਂਦੇ ਸ਼ਹਿਰ ਕਰਨ, ਰਾਹ 'ਚ ਹੀ ਟਿੱਕ ਜਾ ਹੋ ਜਾਂਦਾ, ਉਹਦੇ ਡਿੱਗ ਪੈਂਦੇ ਹੈ। ਪਰ ਜਿਹੜੇ ਕਈ ਪ੍ਰੀਤੀ ਗੁਰੂ ਨਾਲ ਕਰਦੇ ਆ, ਪ੍ਰੀਤੀ ਨਾਲ ਬਾਣੀ ਪੜ੍ਹਦੇ, ਉਹਨਾਂ ਦੀ ਮੌਤ ਸੁਖਦਾਈ ਹੋ ਜਾਂਦੀ ਹੈ, ਚੰਗੀ ਹੋ ਜਾਂਦੀ, ਉਹਨੂੰ ਪਤਾ ਚੱਲ ਜਾਂਦਾ, ਫਿਰ ਚੰਗੇ ਥਾਂ ਜਾ ਕੇ ਸਰੀਰ ਚੱਕ ਦਿੰਦੇ। ਉਹਦਾ ਟਿੱਬੀ ਪਿੰਡ ਸੀ, ਮਾਲੋ ਪੱਤੇ ਤੋਂ ਥੋੜ੍ਹਾ ਜਿਹਾ ਦੂਰ ਹੀ ਹੈ। ਉੱਥੋਂ ਪਿੰਡੋਂ ਚੱਲਿਆ ਉਹ ਮਾਲੋ ਪੱਤੇ ਗੁਰਦੁਆਰੇ ਆਇਆ, ਅਸੀਂ ਇਸ਼ਨਾਨ ਕਰਕੇ ਆਪਣੇ ਨਵੇਂ ਕੱਪੜੇ ਪਾ ਲਏ, ਫਿਰ ਕਬਰ ਕਸਾ ਕਰ ਲਿਆ। ਕਬਰ ਕਸਾ ਕਰਕੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਚਲਿਆ ਗਿਆ, ਬਹਿ ਕੇ ਸਾਰਾ ਨਿਤਨੇਮ ਕੀਤਾ, ਅਰਦਾਸ ਕੀਤੀ। ਅਰਦਾਸ ਕਰਕੇ ਫਿਰ ਹੈ ਜਿਵੇਂ ਡੰਡਾ ਪਿਆ, ਉਹਨਾਂ ਨੇ ਸਿੱਧਾ ਸਲੋਟ ਗੁਰੂ ਮਹਾਰਾਜ ਦੇ ਅੱਗੇ ਪੈ ਕੇ ਹੱਥ ਅੱਗੇ ਨੂੰ ਕਰਕੇ ਪੰਜ ਜਕਾਰੇ ਛੱਡਦੇ। ਮਹਾਂਪੁਰਸ਼ ਬਾਬਾ ਅਮਰ ਸਿੰਘ ਕਿਰਤੀ ਜੀ ਕਹਿੰਦੇ ਵੀ ਅੰਦਰ ਕੌਣ ਜਕਾਰੇ ਛੱਡੀ ਜਾਂਦਾ, ਤੜਕ ਹੀ ਪਤਾ ਲਓ। ਗਏ ਤੇ ਕਹਿੰਦੇ ਜੀ ਉਹ ਜਿਹੜਾ ਰਾਗੀ ਜਗਰੂਪ ਸਿੰਘ ਨਾ ਉਹਦਾ ਭਰਾ ਕਹਿੰਦੇ ਮਹਾਰਾਜ ਦੇ ਸਾਹਮਣੇ ਲੰਮੇ ਲੋਟ ਪਏ, ਹੱਥ ਮਹਾਰਾਜ ਵੱਲ ਨੂੰ ਕੀਤੀ ਲਾਇਆ ਹੋਇਆ ਅਤੇ ਉਹ ਜਕਾਰੇ ਛੱਡਦਾ। ਕਹਿੰਦੇ ਉਹ ਅੱਜ ਕਿੱਥੋਂ ਤੜਕੇ ਆ ਗਿਆ, ਆਪਣੇ ਪਿੰਡ ਤੋਂ ਕਿਵੇਂ ਚੱਲ ਗਿਆ। ਜਦੋਂ ਅੰਦਰ ਗਏ ਪਤਾ ਕੀਤਾ ਅਤੇ ਉਹ ਪੂਰਾ ਹੋਇਆ ਪਿਆ। ਹੁਣ ਦੇਖ ਲਓ ਮੌਤ ਇਹ ਵੀ ਹੈ ਅਤੇ ਮੌਤ ਇਹ ਵੀ ਹੈ, ਮਰਨਾ ਤਾਂ ਸਭ ਨਹੀਂ ਇਹ ਹੈ। ਪਰ ਜੇਕਰ ਸਾਹਿਬ ਮਨੋ ਨਾ ਬੀਸਰਾ ਤਾਂ ਸਹਿਲਾ ਮਰਨਾ ਹੋਏ। ਇਹ ਗੁਰਬਾਣੀ ਵਿੱਚ ਮਹਾਰਾਜ ਨੇ ਕਿਹਾ ਵੀ ਜੇਕਰ ਕਿ ਮਾਲਕ ਨਾ ਭੁੱਲੇ ਫਿਰ ਕਹਿੰਦੇ ਮਰਨਾ ਸੌਖਾ ਹੋ ਜਾਂਦਾ, ਸੁਖਦਾਈ ਹੋ ਜਾਂਦਾ। ਕਬੀਰ ਸਾਹਿਬ ਕਹਿੰਦੇ ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ ਅਮਰ ਹੋਏ ਸੋਈ। ਕਹਿੰਦੇ ਉਹਦਾ ਕਹਿੰਦੇ ਬਸ ਜੀ ਮੈਂ ਮਰ ਜਾਣਾ, ਮੇਰੀ ਇੰਨੀ ਕੁ ਸਾਲ ਦੀ ਉਮਰ ਹੈ, ਬਸ ਮੈਂ ਮਰ ਜਾਣਾ। ਉਹ ਕਹਿੰਦੇ ਮਰ ਜਾਣਾ ਮਰ ਜਾਣਾ ਸਾਰੇ ਕਹੀ ਜਾਂਦੇ ਹੈ, ਉਹ ਜਵਾਨੀ ਕਲਾਮੀ। ਪਰ ਇਹ ਨਹੀਂ ਕਹਿੰਦੇ ਸਹਿਜੇ ਮਰੈ, ਜਿਹੜਾ ਗਿਆਨਵਾਨ ਹੋ ਕੇ ਮਰਦਾ, ਮਨ ਦੇ ਇਕਾਗਰਤਾ ਸ਼ਾਂਤ ਹੋ ਕੇ, ਇੱਕ ਤਾਂ ਉਹਨਾਂ ਦਾ ਬੇਚੈਨ ਹੋ ਕੇ ਮਰਦਾ, ਇੱਕ ਹੁਣ ਮਨ ਸ਼ਾਂਤ ਹੁੰਦਾ, ਟਿਕਾਅ ਵਿੱਚ ਹੁੰਦਾ ਹੈ, ਇਹ ਗਿਆਨ ਹੁੰਦਾ ਹੈ ਵੀ ਮੈਂ ਹੁਣ ਕਿੱਥੇ ਜਾਣਾ, ਉਹ ਵੀ ਪਤਾ ਹੁੰਦਾ ਉਹਨੂੰ। ਇਸੇ ਕਰਕੇ ਉਹਨੂੰ ਖੁਸ਼ੀ ਹੁੰਦੀ ਹੈ, ਦੂਜਿਆਂ ਨੂੰ ਫਿਕਰ ਹੁੰਦਾ ਜਿਹਨਾਂ ਨੇ ਆਹ ਛਲ ਕਪਟ ਕੀਤੇ, ਪਾਪ ਗੁਨਾਹ ਕੀਤੇ, ਠੱਗੀਆਂ ਬੇਈਮਾਨੀਆਂ ਧੋਖੇ ਕੀਤੇ ਆ, ਝੂਠ ਮੂਠ ਮਲੇ ਆ, ਲੋਕਾਂ ਦੇ ਪੈਸੇ ਮਾਰੇ ਆ, ਵਿਆਜੂ ਦੇ ਕੇ ਲੋਕਾਂ ਦਾ ਲਹੂ ਪੀਤਾ, ਫਿਰ ਉਹਨਾਂ ਨੂੰ ਡਰ ਹੁੰਦਾ ਹੈ। ਇਸ ਕਰਕੇ ਵੀ ਮਹਾਰਾਜ ਨੇ ਲਿਖਿਆ ਵੀ ਇਹ ਝੂਠੀ ਪ੍ਰੀਤੀ ਛਲ ਕਪਟ ਵਾਲੀ ਇਹਦਾ ਅੰਤ ਮਾੜਾ ਹੈ। ਸਰੀਰਾਂ ਦੀ ਵੀ ਜਿਹੜੀ ਕੋਈ ਹੀਰ ਰਾਂਝੇ ਵਾਂਗੂ ਪ੍ਰੀਤੀ, ਇਹ ਵੀ ਕੋਈ ਬਹੁਤੀ ਨਹੀਂ ਚੰਗੀ। ਗੁਰੂ ਨਾਲ ਪਰਮੇਸ਼ਰ ਨਾਲ ਸੱਚੀ ਪ੍ਰੀਤੀ ਕਰੇ ਫਿਰ ਇੱਥੇ ਇੱਥੇ ਇਹਨੂੰ ਸੁਖਦਾਈ ਹੈ। ਵੱਖਰੇ ਹੀਰ ਅਤੇ ਰਾਂਝੇ ਦਾ ਵੀ ਪ੍ਰਸੰਗ ਆਪ ਜੀ ਨੇ ਪਿੱਛੇ ਇਹ ਲਿਖਤਾ ਹੈ। ਇਹਨੂੰ ਦੇਖ ਕੇ ਹੀ ਭਾਈ ਗੁਰਦਾਸ ਜੀ ਨੇ ਪੌੜੀ ਲਿਖੀ ਹੈ, ਨਹੀਂ ਤਾਂ ਕਹਿੰਦੇ ਵੀ ਗੁਰੂ ਘਰ ਦਾ ਵੇਦ ਵਿਆਸ ਭਾਈ ਗੁਰਦਾਸ ਹੀਰ ਰਾਂਝੇ ਨੂੰ ਕਿਹਾ ਸੱਸੂ ਪੰਨੀ ਨੂੰ ਕੀ ਲਿਖੀ ਜਾਂਦਾ। ਸਾਡੇ ਗੁਰੂ ਕਲਗੀਧਰ ਪਾਤਸ਼ਾਹ ਜੀ ਵੀ ਇਹ ਜੇ ਕਿਸੇ ਵਿੱਚ ਇੱਕ ਅੰਗ ਹੈ ਨਾ ਵੀ ਉਹ ਦਿਖਾਵੇ ਦੀ ਛਲ ਘੱਟ ਦੀ ਨਹੀਂ ਹੈ, ਸਹੀ ਹੈ। ਜੀਵਨ ਮਹਾਰਾਜ ਨੇ ਉਹਨੂੰ ਕਬੂਲ ਕਰ ਲਿਆ ਵੀ ਹੈ ਤਾਂ ਸੀ ਨਾ। ਇਸ ਤਰ੍ਹਾਂ ਉਹਦੇ ਵਿੱਚੋਂ ਸਮਝਾਇਆ ਵੀ ਜਿਵੇਂ ਇਹਨਾਂ ਦੀ ਹੈ ਨਾ ਪ੍ਰੀਤੀ, ਤੁਸੀਂ ਗੁਰੂ ਨਾਨਕ ਨਾਲ ਸੱਚੀ ਪ੍ਰੀਤੀ ਕਰਨੀ, ਬਾਣੀ ਨਾਲ ਪ੍ਰੀਤੀ ਕਰਨੀ ਹੈ, ਇੱਧਰ ਨਹੀਂ ਪਰਚਣਾ ਹੈ। ਉਹ ਇਹ ਜਿਵੇਂ ਹੀਰ ਰਾਂਝੇ ਦਾ ਪ੍ਰਸੰਗ ਸ਼ੁਰੂ ਹੋ ਰਿਹਾ, ਉਹ ਗੁਰੂ ਕਲਗੀਧਰ ਜੀ ਨੇ ਜਿਵੇਂ ਉਹ ਪ੍ਰਸੰਗ ਹੈ ਉਹਦਾ ਉਵੇਂ ਉਲੱਥਾ ਕੀਤਾ ਆਪਣੀ ਕਾਵਿ ਰਚਨਾ ਵਿੱਚ। ਉਹ ਜਿਵੇਂ ਆਉਂਦਾ ਅੱਜ ਆਪਾਂ ਉਸੇ ਰੂਪ ਵਿੱਚ ਹੀ ਸੁਣ ਲਈਏ ਜੀ।
ਚੰਦਰ ਭਗਾ ਸਰਤਾ ਨਿਕਟ,
ਹਾਂ ਚੰਦਰ ਭਗਾ ਨਾਮ ਦੀ ਨਦੀ ਜਿਹਨੂੰ ਚਨਾਹ ਵੀ ਕਹਿੰਦੇ ਹਨ, ਹਾਂ ਚੰਦਰ ਭਗਾ ਵੀ ਹੈ, ਹਾਂ ਪੂਰਾ ਜਾਣੀ ਆਮ ਪ੍ਰਸਿੱਧ ਨਾਮ ਹੈ ਚਨਾਹ। ਕਹਿੰਦੇ ਚਨਾਹ ਨਦੀ ਦੇ ਨੇੜੇ
ਰਾਂਝਨ ਨਾਮਾ ਜਾਟ,
ਰਾਂਝਨ ਨਾਮ ਦਾ ਇੱਕ ਜਾਟ ਸੀ, ਹੈ ਤਾਂ ਇਹ ਰਾਜਪੂਤਾਂ ਵਿੱਚੋਂ ਸੀ, ਰਾਜਪੂਤਾਂ ਵਿੱਚ ਵੀ ਜਾਟ ਹੁੰਦੇ ਨੇ, ਇੱਕ ਜੱਟ ਹੈ ਅਤੇ ਜਾਟ, ਇਹਦੇ ਵੀ ਥੋੜ੍ਹਾ ਜਿਹਾ ਫਰਕ ਹੈ। ਇਸ ਕਰਕੇ ਕਹਿੰਦੇ ਜਿਹੜਾ ਰਾਂਝਨ ਨਾਮ ਸੀ ਜਾਟ, ਇਹ ਝੰਗ ਪਿੰਡ ਹੈ, ਇੱਥੇ ਸਰਤਾ ਨਦੀ ਦੇ ਕਿਨਾਰੇ ਉੱਪਰ ਉਸ ਝੰਗ ਪਿੰਡ ਦਾ ਹੈ ਰਾਂਝਨ ਨਾਮ ਦਾ ਜਾਟ ਹੈ ਸੀ ਇੱਕ।
ਜੋ ਅਬਲਾ ਨਿਰਖੈ ਤਿਸੈ,
ਇਹ ਕਹਿੰਦੇ ਸੋਹਣਾ ਸੁਨੱਖਾ ਬੋਲ ਸੀ ਰਾਂਝਾ, ਜਿਹੜਾ ਵੀ ਕਹਿੰਦੇ ਇਸਤਰੀ ਪੁਰਸ਼ ਇਸ ਨੂੰ ਵੇਖ ਲੈਂਦਾ ਸੀ।
ਜਾਤ ਸਦਨ ਪਰ ਖਾਟ,
ਕਹਿੰਦੇ ਬਸ ਦੇਖ ਕੇ ਉਹਦੀ ਹੋਸ਼ ਹੋਸ਼ ਭੁੱਲ ਜਾਂਦੀ ਸੀ, ਘਰੇ ਜਾ ਕੇ ਕਹਿੰਦੇ ਮੰਜੇ 'ਤੇ ਪੈ ਜਾਂਦਾ, ਐਸੀ ਸੱਟ ਵੱਜਦੀ ਸੀ ਜਾਣੀ ਉਲਟ ਕੇ ਡਿੱਗ ਪੈਂਦਾ, ਐਸਾ ਸੀ ਸਰੀਰ ਦਾ ਸੋਹਣਾ ਸੁਨੱਖਾ ਜਿਹੜਾ ਦੇਖਦਾ ਸੀ ਗਸੀ ਖਾ ਕੇ ਡਿੱਗਦਾ ਸੀ। ਯਾਰ ਸਦਨ ਪਰ ਖਾਟ, ਕਹਿੰਦੇ ਉਹਦੇ ਘਰੇ ਉਹਨੂੰ ਖਾਟ ਕੇ ਮਿਲਣ ਜਾਂਦਾ ਸੀ, ਘਰੇ ਵੀ ਉਹਦੇ ਜਾ ਕੇ ਦਰਸ਼ਨ ਕਰਦਾ ਸੀ, ਭਾਵੇਂ ਕੋਈ ਇਸਤਰੀ ਭਾਵੇਂ ਕੋਈ ਪੁਰਸ਼, ਇੰਨਾ ਇਹ ਸੋਹਣਾ ਸੁਨੱਖਾ ਸੀ ਰਾਂਝਾ। ਔਰ ਸਾਰੇ ਕਹਿੰਦੇ ਘਰੇ ਨੂੰ ਜਾ ਕੇ ਨਹੀਂ ਜਾਂਦੇ ਜਾਂ ਦੇਖ ਕੇ ਉਹ ਖਾਟ ਉੱਪਰ ਪੈ ਜਾਂਦੇ, ਮੰਜੀ ਉੱਪਰ ਡਿੱਗ ਪੈਂਦੇ ਸਨ।
ਚੌਪਈ ਮੋਹਿਤ ਤੇਹੇ ਤ੍ਰਿਯ ਨੈਣ ਨਿਹਾਰੇ,
ਹਾਂ ਜਿਹੜੀ ਇਸਤਰੀ ਕਹਿੰਦੇ ਇਹਨੂੰ ਵੇਖਦੀ ਸੀ ਨਾ ਰਾਂਝੇ ਨੂੰ, ਉਹ ਕਹਿੰਦੇ ਮੋਹੀ ਜਾਂਦੀ ਸੀ।
ਜਨ ਸਾਵਕ ਸਾਇਕ ਕੇ ਮਾਰੇ,
ਜਿਵੇਂ ਕੋਈ ਹਰਨੀ ਦੇ ਸਾਵਕ ਬੱਚੇ ਦੇ ਤੀਰ ਮਾਰਦੇ ਨਾ ਉੱਟ ਕੇ ਡਿੱਗ ਪੈਂਦਾ ਹੈ, ਕਹਿੰਦੇ ਇਸ ਤਰ੍ਹਾਂ ਹੀ ਹੈ ਜਾਣੀ ਜਿਹੜਾ ਇਹਨੂੰ ਦੇਖਦਾ ਸੀ ਉਹਦੇ ਜਿਵੇਂ ਤੀਰ ਵੱਜੇ ਨਾ ਉਹ ਫੁੱਟੜ ਹੋ ਜਾਂਦਾ, ਬੇਹੋਸ਼ ਹੋ ਜਾਂਦਾ, ਇਸ ਤਰ੍ਹਾਂ ਹਾਲਤ ਹੋ ਜਾਂਦੀ ਸੀ ਉਸਦੀ।
ਚਿਤ ਮੈਂ ਅਧਿਕ ਰੀਜ ਕਹਿ ਰਹਿ,
ਹਾਂ ਜਿਹੜਾ ਵੀ ਦੇਖਦਾ ਸੀ ਚਿਤ ਵਿੱਚ ਬੜਾ ਖੁਸ਼ ਹੀ ਖੁਸ਼ ਹੋ ਰਹਿੰਦਾ ਸੀ ਉਹ।
ਰਾਂਝਨ ਰਾਂਝਨ ਮੁਖ ਤੇ ਕਹਿ,
ਭਾਵੇਂ ਕੋਈ ਪੁਨੱਖ ਹੈ ਭਾਵੇਂ ਕੋਈ ਇਸਤਰੀ ਹੈ, ਬਸ ਮੁਖੋਂ ਰਾਂਝਾ ਰਾਂਝਾ ਇਉਂ ਕਹਿਣ ਲੱਗ ਪੈਂਦੇ ਸਨ।
ਕਰਮ ਕਾਲ ਤਬ ਐਸੋ ਭਇਓ,
ਮਹਾਰਾਜ ਕਹਿੰਦੇ ਕਰਮ ਕਾਲ ਸਮੇਂ ਦਾ ਕੁਛ ਐਸਾ ਉਹ ਸਮਾਂ ਕਰਮਾਂ ਅਨੁਸਾਰ ਇਹੋ ਜਿਹਾ ਸਮਾਂ ਕੋਈ ਹੋ ਗਿਆ, ਯਾਨੀ ਪਰਮੇਸ਼ਰ ਦੀ ਨੀਅਤ ਅਨੁਸਾਰ ਇਹੋ ਜਿਹਾ ਸਮਾਂ ਹੋਇਆ ਆ।
ਤੌਨੇ ਦੇਸ਼ ਕਾਲ ਪਰ ਗਇਓ,
ਉਸ ਇਲਾਕੇ ਵਿੱਚ ਜਿੱਥੇ ਰਾਂਝਾ ਰਹਿੰਦਾ ਸੀ ਨਾ, ਉੱਥੇ ਬਹੁਤਾ ਤਕੜਾ ਕਾਲ ਪੈ ਗਿਆ ਹੈ, ਜਾਣੀ ਬਾਰਿਸ਼ ਹਟ ਗਈ ਹੈ।
ਜੀਤ ਨਾ ਕੋ ਨਾਰ ਬਚਿਓ ਨਗਰ ਮੈਂ।
ਇਹ ਝੰਗ ਨਗਰ ਦੇ ਵਿੱਚ ਕੋਈ ਪੁਰਸ਼ ਕਹਿੰਦੇ ਉਹ ਜਿਉਂਦਾ ਨਹੀਂ ਬਚਿਆ ਹੈ, ਕੋਈ ਕੋਈ ਬਚਿਆ ਬਹੁਤੇ ਮਰ ਗਏ ਹਨ।
ਸੋ ਉਭਰਿਓ ਜਾ ਕੇ ਧੰਨ ਘਰ ਮੈਂ।
ਓਏ ਝੰਗ ਪਿੰਡ ਵਿੱਚ ਜਾਂ ਉਸ ਇਲਾਕੇ ਵਿੱਚ ਬਚਿਆ ਜਿਹਦੇ ਘਰ ਦੇ ਵਿੱਚ ਕੋਈ ਬਹੁਤਾ ਧਨ ਸੀ, ਨਹੀਂ ਤਾਂ ਸਭ ਭੁੱਖੇ ਤਿਹਾਏ ਮਰ ਗਏ ਹਨ।
ਚਿੱਤਰ ਦੇਵ ਇੱਕ ਰਾਨ ਨਗਰ ਮੈਂ।
ਇੱਕ ਚਿੱਤਰ ਦੇਵੀ ਰਾਣੀ ਸੀ ਇੱਕ ਨਗਰ ਵਿੱਚ।
ਰਾਂਝਾ ਇੱਕ ਪੂਤ ਤੇ ਘਰ ਮੈਂ।
ਉਹਦੇ ਘਰ ਦੇ ਵਿੱਚ ਕਹਿੰਦੇ ਇੱਕ ਪੁੱਤਰ ਸੀ ਜਿਹਦਾ ਨਾਮ ਸੀ ਰਾਂਝਾ ਕਰਕੇ।
ਤਾਂ ਕਿ ਔਰ ਨ ਬਚਿਓ ਕੋਈ।
ਇਹਦੇ ਘਰ ਦੇ ਵਿੱਚ ਕਹਿੰਦੇ ਹੋਰ ਨੀ ਕੋਈ ਬਚਿਆ ਹੈ।
ਮਾਏ ਪੂਤ ਵੈ ਬਾਚੇ ਦੋਈ।
ਇੱਕ ਤਾਂ ਮਾਂ ਬਚ ਗਈ ਹੈ ਤੇ ਇਸੇ ਤਰ੍ਹਾਂ ਇੱਕ ਰਾਂਝਾ ਬਚ ਗਿਆ। ਕਹਿੰਦੇ ਬਾਕੀ ਘਰਦੇ ਜਿੰਨੇ ਦੇ ਭਰਾ ਸੀ ਭੈਣਾਂ ਸੀ ਸਭ ਭੁੱਖ ਦੇ ਦੁੱਖ ਨਾਲ ਘਰ ਨਾਲ ਮਰ ਗਏ, ਦੋ ਬਚੇ ਹੈ ਮਾਂ ਪੁੱਤ।
ਰਾਨੀ ਹੈ ਭੂਖ ਅਧਿਕ ਜਬ ਲਾਗੀ।
ਹਾਏ ਰਾਂਝੇ ਦੀ ਮਾਂ ਦਾ ਨਾਂ ਰਾਣੀ ਸੀ, ਇਸ ਤਰ੍ਹਾਂ ਉਹ ਮਲਕੀ ਵੀ ਇਹਦਾ ਨਾਂ ਸੀ ਮਲਕੀ। ਸੁਣਾਓ ਕਹਿੰਦੇ ਦੋਵੇਂ ਕਹਿੰਦੇ ਜਦੋਂ ਰਹਿ ਗਏ ਹਨ ਇਹਨੂੰ ਰਾਣੀ ਨੂੰ ਜਾਣੀ ਮਲਕੀ ਨੂੰ ਇਹਦੀ ਮਾਂ ਨੂੰ ਬੜੀ ਭੁੱਖ ਲੱਗੀ ਹੈ।
ਤਾ ਕੋ ਬੇਚ ਮੇਖਲਾ ਸਾਜੀ।
ਹਾਂ ਜਿਹੜਾ ਘਰੇ ਕੋਈ ਸਾਜੋ ਸਮਾਨ ਪਿਆ ਸੀ ਉਹ ਕਹਿੰਦੇ ਵੇਚ ਬੂਚ ਕੇ ਅਖੀਰੀ ਆਪਣੇ ਸਰੀਰ ਤੇ ਨੇ ਕਹਿੰਦੇ ਉਹ ਮੇਖਲਾ ਸਜਾ ਲਈ ਹੈ, ਗੋਦਰੀ ਜੀ ਪਾ ਲਈ ਹੈ, ਜਾਣੀ ਉਹ ਕੱਪੜਾ ਜਾਂ ਗੱਤੀ ਜੀ ਮਾਰ ਲਈ ਹੈ, ਪੁਰਾਣੇ ਪੁਰਾਣੇ ਜੇ ਕੱਪੜੇ ਪਾ ਲਏ ਹੈ ਵਿਚਾਰੀ ਮਾਂ ਨੇ।
ਨਿਤ ਪੀਸਨ ਪਰ ਦੁਆਰੇ ਜਾਵੇ।
ਹਾਂ ਜਿਹੜੀ ਮਾਂ ਹੈ ਰਾਂਝੇ ਨੂੰ ਨਾਲ ਲੜਕੇ ਹੋਰਨਾਂ ਦੇ ਦਰਵਾਜ਼ਿਆਂ ਹੋਰਨਾਂ ਦੇ ਘਰੇ ਚੱਕੀ ਪੀਣ ਆਟਾ ਪੀਣੇ ਜਾਂਦੇ ਆ ਵਿਚਾਰੇ।
ਝੂਠ ਚੂਨ ਚੌਕਾ ਚੁਨ ਖਾਵੇ।
ਤੇ ਜਿਹੜੀ ਚੌਂਕੇ ਵਿੱਚ ਝੂਠ ਝੂਠ ਜੀ ਪਈ ਹੈ ਤੇ ਇਸੇ ਤਰ੍ਹਾਂ ਕੋਈ ਝੂਠ
ਚੂਨ ਚੌਕਾ ਚੁਨ ਖਾ।
ਹਾਂ ਜਿਹੜਾ ਕੋਈ ਜੂਠਾ ਚੂਨ ਕੋਈ ਆਟਾ ਹੈ ਚੌਂਕੇ ਵਿੱਚ, ਜਾਣੀ ਜੂਠਾ ਮਿੱਠਾ ਕੋਈ ਅੰਨ ਪਿਆ ਹੈ ਨਾ ਉੱਥੇ, ਉਹ ਵਿਚਾਰੇ ਮਾਂ ਪੁੱਤ ਰਾਂਝਾ ਇਹਦੀ ਮਾਂ ਮਲਕੀ ਜਿਹੜੀ ਆ ਖਾਂਦੇ ਹਨ।
ਐਸੇ ਹੀ ਭੂਖਨ ਮਰ ਗਈ।
ਮਹਾਰਾਜ ਕਹਿੰਦੇ ਗੱਲ ਕੀ, ਇਸ ਤਰ੍ਹਾਂ ਕਹਿੰਦੀ ਮਾਂ ਤਾਂ ਫਿਰ ਭੁੱਖ ਨਾਲ ਹੀ ਮਰ ਗਈ ਵਿਚਾਰੀ।
ਪੁੰਨ ਬਿਦ ਤਾਹਾ ਭ੍ਰਿਸ਼ਟ ਅਤ ਦਈ।
ਫਿਰ ਪਰਮੇਸ਼ਰ ਨੇ ਕਹਿੰਦੇ ਉਸ ਝੰਗ ਦੇ ਸੀ ਹੋਰ ਇਲਾਕੇ ਵਿੱਚ ਬਹੁਤੀ ਬਾਰਿਸ਼ ਦੇ ਸੀ ਬਹੁਤੀ ਬਾਰਿਸ਼ ਹੋ ਗਈ।
ਸੂਕੇ ਭਏ ਹਰੇ ਜਨ ਸਾਰੇ।
ਇੰਨੇ ਲੋਕ ਸੀ ਜਿਹੜੇ ਭੁੱਖ ਦੇ ਦੁੱਖ ਦੇ ਨਾਲ ਸੁੱਕ ਗਏ ਸੀ, ਉਹ ਬਾਰਿਸ਼ ਪੈਣ ਨਾਲ ਸਾਰੇ ਹਰੇ ਭਰੇ ਹੋ ਗਏ, ਖੁਸ਼ ਹੋ ਗਏ ਵੀ ਹੁਣ ਬਾਰਿਸ਼ ਹੋ ਗਈ ਹੈ, ਖੇਤ ਵਿੱਚ ਅਨਾਜ ਹੋ ਜਾਊਗਾ, ਅਸੀਂ ਬਚ ਜਾਵਾਂਗੇ।
ਬਹੁਰ ਜੀਤ ਕੇ ਬੱਜੇ ਨਗਾਰੇ।
ਫਿਰ ਕਹਿੰਦੇ ਫਤਿਹ ਜਿੱਤਦੇ ਵੀ ਕਾਲ ਤੇ ਫਤਿਹ ਹੋ ਗਈ ਹੈ, ਬਾਰਿਸ਼ ਪੈ ਗਈ ਹੈ, ਧੌਂਸੇ ਨਗਾਰੇ ਬੱਜਣ ਲੱਗ ਪਏ।
ਤਾਹਾ ਏਕ ਰਾਂਝਾ ਹੀ ਉਭਰਿਓ।
ਆ ਉਸ ਨਗਰ ਦੇ ਵਿੱਚ ਆਪਣੇ ਘਰ ਦੇ ਵਿੱਚ ਕਹਿੰਦੇ ਕੱਲਾ ਸਿਰ ਜਿਹੜਾ ਇਹ ਰਾਂਝਾ ਹੀ ਜਿਉਂਦਾ ਬਚਿਆ ਸੀ।
ਔਰ ਲੋਕ ਸਭ ਤਹਿ ਕੋ ਮਰਿਓ।
ਔਰ ਜਿੰਨੇ ਦੇ ਘਰ ਦੇ ਵਿੱਚ ਸੀ ਨਾ ਜੀਆਂ ਲੋਕ ਸਭ ਭੁੱਖ ਦੇ ਦੁੱਖ ਨਾਲ ਕਾਲ ਨਾਲ ਹੀ ਮਰ ਮਰ ਗਏ ਸਨ।
ਰਾਂਝੋ ਜਾਟ ਹੇਤ ਤਿੰਨ ਪਾਰਿਓ।
ਹਾਂ ਇੱਕ ਜ਼ਿਮੀਂਦਾਰ ਸੀ ਜਿਹਦਾ ਨਾਂ ਸ਼ਾਇਦ ਮੌਜੂ ਮਹਿਲ ਸੀ, ਉਹਨੇ ਨੂੰ ਪਾਲਿਆ ਹੈ।
ਪੂਤ ਭਾਵ ਤੇ ਤਾਹੇ ਜੀ ਆ ਰਹੇ ਹੋ।
ਹਾਂ, ਇਸ ਤਰ੍ਹਾਂ ਕਹਿੰਦੇ ਪੁੱਤਰ ਭਾਵਨਾ ਕਰਕੇ ਵੀ ਰਾਜਾ ਮੇਰਾ ਪੁੱਤਰ ਹੀ ਹੈ, ਜਾਣ ਕੇ ਨੂੰ ਪਾਲਿਆ ਪੋਸਿਆ ਹੈ।
ਪੂਤ ਜਾਟ ਕੋ ਸਭ ਕੋ ਜਾਣੈ।
ਹਾਂ, ਸਾਰੇ ਪਿੰਡ ਦੇ ਲੋਕ ਵੀ ਰਾਜਾ ਜਿਮੀਦਾਰ ਦਾ ਪੁੱਤਰ ਹੈ ਓਹੀ ਜਾਣਦੇ।
ਤਿੰਨ ਤੇ ਕੋ ਨ ਰਹੇ ਓ ਪਛਾਣੈ।
ਹਾਂ, ਕਹਿੰਦੇ ਵੀ ਉਹ ਜਿਹੜਾ ਕੋਈ ਜਾਟ ਸੀ ਨਾ, ਉਹਦੀ ਕੋਈ ਪਛਾਣ ਨੀ ਰਹੀ, ਕੋਈ ਉਹਦਾ ਨੀ ਕੋਈ ਜਾਣਦਾ ਵੀ ਇਹ ਫਲਾਨੇ ਦਾ ਪੁੱਤਰ ਹੈ। ਸਾਰੇ ਹੀ ਜਾਣਦੇ ਵੀ ਇਹ ਜਿਮੀਦਾਰ ਦਾ ਹੀ ਪੁੱਤਰ ਹੈ।
ਐਸੇ ਕਾਲ ਬੀਤ ਕੇ ਗਯੋ।
ਇਸ ਤਰ੍ਹਾਂ ਜਦੋਂ ਕਹਿੰਦੇ ਸੌਂਦਾ ਲੰਘਦਾ ਲੰਘਦਾ ਬੀਤ ਗਿਆ ਹੈ, ਬਸਰ ਹੋ ਗਿਆ ਹੈ।
ਤਾਂ ਮੈਂ ਮਦਨ ਦਮਾਮੋ ਦਿਓ।
ਹਾਂ, ਫੇਰ ਕਹਿੰਦੇ ਵੱਡਾ ਹੋਣ ਤੋਂ ਜਿਹੜੀ ਉਹ ਕਾਂ ਵਾਸ਼ਨਾ ਉਸਨੇ ਆਤਮ ਸਾਨ ਗਾਰਾ ਬਜਾਇਆ, ਪ੍ਰਬਲ ਹੋ ਗਏ।
ਮਹਿਖੀ ਚਾਰ ਨਿਤ ਗ੍ਰਹਿ ਆਵੇ।
ਹਾਏ, ਜਿਹੜਾ ਰਾਂਝਾ ਹਮੇਸ਼ਾ ਉਹ ਜਿਮੀਦਾਰ ਦੀਆਂ ਮੱਝਾਂ ਜੀਆਂ ਚਾਰ ਕੇ ਘਰ ਦੇ ਵਿੱਚ ਵਾਪਸ ਆਉਂਦਾ ਹੈ।
ਰਾਂਝਾ ਆਪਣੋ ਨਾਮ ਸਦਾਵੇ।
ਹਾਂ, ਆਪਣਾ ਨਾਮ ਲੋਕਾਂ ਵਿੱਚ ਇਹ ਰਾਂਝਾ ਕਰਕੇ ਸਦਾਉਂਦਾ ਹੈ, ਖਵਾਉਂਦਾ ਹੈ।
ਪੂਤ ਜਾਟ ਕੋ ਤੇਹ ਸਭ ਜਾਣੈ।
ਸਾਰੇ ਜਿੰਨੇ ਲੋਕ ਹੈ ਪਿੰਡ ਦੇ ਵੀ ਇਹ ਜਿਮੀਦਾਰ ਦਾ ਪੁੱਤ ਹੀ ਉਹ ਜਾਣਦੇ ਹਾਂ।
ਰਾਜਪੂਤ ਕਹਿ ਕੋ ਪਹਿਚਾਨੈ।
ਰਾਜਪੂਤ ਦਾ ਪੁੱਤਰ ਹੈ ਉਹ ਕੋਈ ਕੋਈ ਹੀ ਪਛਾਣਦਾ ਹੈ, ਨਹੀਂ ਤਾਂ ਇਸੇ ਜਿਮੀਦਾਰ ਦੇ ਹੀ ਸਮਝਦੇ।
ਇਤੀ ਬਾਤ ਰਾਂਝਾ ਕੀ ਕਹੀ।
ਹਾਂ, ਵਜ਼ੀਰ ਚਿੱਤਰ ਸਿੰਘ ਰਾਜੇ ਨੂੰ ਕਹਿ ਰਿਹਾ, ਗੁਰੂ ਕਲਗੀਧਰ ਜੀ ਸਿੰਘਾਂ ਨੂੰ ਕਹਿ ਰਿਹਾ ਕਿ ਇੰਨੀ ਕੁ ਜਿਹੜੀ ਗੱਲਬਾਤ ਹੈ ਉਹ ਜਿਵੇਂ ਜੰਮਿਆ ਜਿਵੇਂ ਪਲਿਆ, ਜਿਵੇਂ ਦੀ ਮਾਂ ਭੁੱਖੀ ਤਿਆਈ ਮਰੀ, ਫਿਰ ਬਾਰਿਸ਼ ਹੋ ਗਈ, ਫਿਰ ਵੱਡਾ ਹੋ ਗਿਆ, ਇੰਨੀ ਗੱਲ ਤਾਂ ਅਸੀਂ ਇਹ ਰਾਂਝੇ ਦੀ ਕਹਿ ਦਿੱਤੀ ਹੈ।
ਆਪ ਚੱਲ ਬਾਤ ਹੀਰ ਪੈ ਰਹੀ।
ਹਾਂ, ਹੁਣ ਕਹਿੰਦੇ ਜਿਹੜੀ ਹੈ ਜਿਹਦੇ ਨਾਲ ਇਹਦੀ ਉਹ ਪ੍ਰੀਤੀ ਸੀ ਉਹ ਸੀ ਹੀਰ, ਉਹਦੇ ਉੱਪਰ ਗੱਲ ਚਲੀ ਗਈ, ਹੁਣ ਉਹ ਹੀਰ ਦੀ ਗੱਲ ਕਹਿੰਦੇ ਹਾਂ।
ਤੁਮ ਕਹੋ ਤਾਂ ਕੀ ਕਥਾ ਸੁਣਾਓ।
ਹਾਂ ਸਿੰਘੋ, ਚਲੋ ਰਾਂਝੇ ਦੀ ਤਾਂ ਸੁਣਾ ਦਿੱਤੀ ਹੈ, ਜਿਹੜੀ ਹੀਰ ਆ ਉਹਦੀ ਵੀ ਤੁਹਾਨੂੰ ਪਿੱਛੇ ਨਾਲ ਹੀ ਕਥਾ ਸੁਣਾ ਦਿੰਦੇ।
ਤਾਂ ਤੇ ਤੁਮਰੋ ਹਿਰਦੈ ਸਿਰਾਓ।
ਯਾ ਲੋਕ ਅਖਾੜਿਆਂ 'ਚ ਹੀ ਰਾਂਝੇ ਦੇ ਕਿੱਸੇ ਜੇ ਪੜ੍ਹਦੇ ਹੁੰਦੇ ਨੇ, ਪਹਿਲਾਂ ਇੱਥੇ ਲੱਗਦੇ ਹੁੰਦੇ ਸੀ, ਕਦੇ ਕਹਿੰਦੇ ਸੱਸੂ ਪੰਨੂੰ ਸੁਣਾ ਦੇ ਵੀ, ਕਦੇ ਹੀਰ ਰਾਂਝਾ ਸੁਣਾ ਦੇ, ਇੱਥੇ ਨੱਥੂ ਵੀ ਪੱਤੀ ਲੱਗਦਾ ਹੁੰਦਾ ਸੀ, ਕਾੜਾ ਕਿਤੇ ਬਾਜੇ ਪੱਤੀ ਲੱਗਦਾ ਹੁੰਦਾ ਸੀ, ਮਾਤਰ ਛੋਟੇ ਹੁੰਦੇ ਸੀ। ਉਹਨਾਂ ਇਹ ਉਸ ਤਰ੍ਹਾਂ ਢਾਡੀ ਫਿਰ ਢੱਡਾਂ ਵਜਾ ਕੇ ਸੱਸੀ ਪੰਨੂੰ ਹੀ ਰਾਂਝਾ ਗਾਉਂਦੇ ਹੁੰਦੇ ਸੀ। ਬੜੇ ਲੋਕ ਫਿਰ ਬਾਗ ਬੂਗ ਜੇ ਲੈ ਲੋ ਕੇ ਹੋਰ ਆਟਾ ਦਾਲ ਗੁੜ ਗੁੜ ਇਕੱਠਾ ਜਿਹਾ ਕਰਕੇ ਉਹਨਾਂ ਨੂੰ ਪਿਘੇ ਦਿੰਦੇ, ਉਹ ਫਿਰ ਸਿਰ 'ਤੇ ਫਿਰ ਪੂਰਦੇ ਦਿਖਾਉਂਦੇ ਸੀ, ਇਸ ਤਰ੍ਹਾਂ ਚੱਲਦਾ ਸੀ। ਅੱਜ ਕੱਲ੍ਹ ਉਹ ਸਾਰਾ ਚੱਲਿਆ ਗਿਆ ਸਿਲਸਿਲਾ। ਇਸ ਤਰ੍ਹਾਂ ਕਰੇ ਉਹ
ਤਾਤੇ ਤੁਮਰੋ ਹਿਰਦੈ ਸਿਰਾ।
ਕਹਿੰਦੇ ਇਸ ਕਰਕੇ ਇਹ ਸਿੰਘੋ ਤੁਹਾਡਾ ਨਿਰਾਸ਼ ਸੀ, ਕਹਿੰਦੇ ਠੰਡਾ ਕਰਦੇ ਖੁਸ਼ ਕਰਦੇ ਉਹਦੀ ਕਥਾ ਸੁਣਾ ਦੇ।
ਅਡਿਲ ਇੰਦਰ ਰਾਏ ਕੇ ਨਗਰ ਅਪਛਰਾ ਇੱਕ ਰਹਿ।
ਜਾਣੀ ਇਹ ਜਿਹੜਾ ਇਸ ਤਰ੍ਹਾਂ ਦਾ ਪ੍ਰਸੰਗ ਹੈ ਨਾ, ਇਹ ਮਹਾਰਾਜ ਨੇ ਲਿਖਿਆ, ਕਹਿੰਦੇ ਇੰਦਰ ਰਾਜਾ ਦੇ ਜਾਣੀ ਸਵਰਗ ਲੋਕ ਵਿੱਚ ਇੱਕ ਅਪਸ਼ਰਾ ਰਹਿੰਦੀ ਸੀ।
ਮੈਨ ਕਲਾ ਤੇ ਨਾਮ ਸਕਲ ਜਗ ਔਕ ਹੈ।
ਜਿੰਨੇ ਸੰਸਾਰ ਦੇ ਲੋਕ ਉਹ ਅਪਸ਼ਰਾ ਦਾ ਨਾਮ ਕਹਿੰਦੇ ਮੈਨ ਕਲਾ ਕਰਕੇ ਕਹਿੰਦੇ ਸਨ।
ਤਾਕੋ ਰੂਪ ਨਰੇਸ਼ ਕੋ ਨਿਹਾਰ ਹੀ।
ਕਹਿੰਦੇ ਉਹ ਜਿਹੜੀ ਮੈਨ ਕਲਾ ਅਪਸ਼ਰਾ ਹੈ ਉਹਦਾ ਜਿਹੜਾ ਸਰੂਪ ਹੈ ਜੇ ਕੋਈ ਹੋਰ ਰਾਜਾ ਵੀ ਦੇਖ ਲੈਂਦਾ ਸੀ।
ਹੋ ਕੇ ਰ ਫਿਰੈ ਧਰਨ ਪਰ ਝੂਮ ਮੈਨ ਸਰ ਮਾਰਹੀ।
ਐਸਾ ਤੀਰ ਮਾਰਦਾ ਵੱਜਦਾ ਕਹਿੰਦੇ ਉਹ ਧਰਤੀ ਤੇ ਘਮੇਰਨੀ ਖਾ ਕੇ ਡਿੱਗ ਪੈਂਦਾ ਸੀ।
ਚੌਪਈ ਤੌਨੈ ਸਭਾ ਕਪਿਲ ਮੁਨ ਆਇਓ।
ਮਹਾਰਾਜ ਕਹਿੰਦੇ ਉਹ ਇੰਦਰ ਦੀ ਸਭਾ ਦੇ ਵਿੱਚ ਇੱਕ ਵਾਰੀ ਜਿਹੜਾ ਕਪਿਲ ਮੁਨੀ ਹੈ ਉਹ ਆ ਪਹੁੰਚਾ ਹੈ।
ਔਸਰ ਜਹਾਂ ਮੈਨਕਾ ਪਾਇਓ।
ਜਦੋਂ ਕਹਿੰਦੇ ਉਹ ਮੈਨਕਾ ਉੱਥੇ ਪਛਣਾ ਹੈ ਸੀ ਉਸ ਸਮੇਂ ਇਹ ਆਇਆ ਹੈ ਕਪਿਲ ਮੁਨੀ। ਇਹ ਕਪਿਲ ਮੁਨੀ ਨੇ ਉਹਨੂੰ ਟੱਕਿਆ।
ਤੇਹ ਲੱਖ ਮੁਨ ਬੀਰਜ ਗਿਰ ਗਇਓ।
ਆਓ ਕਪਿਲ ਮੁਨੀ ਨੂੰ ਜਦੋਂ ਦੇਖਿਆ ਇਹਨੂੰ ਦੇਖਦਿਆਂ ਸਾਰੇ ਦਾ ਬਿੰਦ ਪਾਤ ਹੋ ਗਿਆ।
ਚਪ ਚਿਤ ਮੈਂ ਸਰਾਪਤ ਤੇਹ ਭਇਓ।
ਆਓ ਸਵੇਰੇ ਕਪਿਲ ਮੁਨੀ ਚਿਤ ਵਿੱਚ ਬਹੁਤ ਚਪਿਆ ਖਿਜਿਆ ਹੈ, ਗੁੱਸੇ ਵਿੱਚ ਆਇਆ। ਇਹ ਮੈਨਕਲਾ ਪਸ਼ਰਾ ਨੂੰ ਇਹਨੇ ਗੁੱਸੇ ਵਿੱਚ ਆ ਕੇ ਕਪਿਲ ਮੁਨੀ ਨੇ ਸਰਾਪ ਦੇ ਦਿੱਤਾ।
ਤੁਮ ਗਿਰ ਮਿਰਤ ਲੋਕ ਮੈਂ ਪਰੋ।
ਕਹਿੰਦੇ ਤੂੰ ਮੈਨਕਲਾ ਪਸ਼ਰਾ ਇੱਥੋਂ ਡਿੱਗ ਕੇ ਨਾ ਤੇ ਮਾਤ ਲੋਕ ਵੀ ਜਾ ਕੇ ਡਿੱਗ, ਇੱਥੋਂ ਮਰ ਕੇ ਮਾਤ ਲੋਕ ਵੀ ਜਾ। ਤੂੰ
ਜੂਨ ਸਿਆਲ ਜਾਟ ਕੀ ਧਰੋ।
ਤੇ ਜਿਹੜਾ ਸਿਆਲ ਨਵੇਂ ਰਾਜਪੂਤ ਹੈ ਜੱਟ ਹੈ ਉਹਨਾਂ ਦੇ ਘਰੇ ਜਾ ਕੇ ਤੂੰ ਕਹਿੰਦੇ ਸਰੀਰ ਧਾਰ ਜੁਨੀ ਧਾਰ।
ਹੀਰ ਆਪਣੋ ਨਾਮ ਸਦਾਵੋ।
ਉੱਥੇ ਅਪਸ਼ਰਾ ਮੈਨਕਲਾ ਆਪਣਾ ਨਾਮ ਕਹਿੰਦੇ ਤੂੰ ਹੀਰ ਸਦਾ।
ਝੂਠ ਕੂਠ ਤੁਰਕਨ ਕੀ ਖਾਵਾ।
ਮੁਸਲਮਾਨਾਂ ਦੀ ਤੂੰ ਜਾ ਕੇ ਝੂਠ ਖਾ ਤੇ ਉਹਨਾਂ ਦਾ ਕੂਠ ਜਿਹੜਾ ਕੋਟਾ ਇੱਕ ਛੁਰੀਆਂ ਫੇਰ ਕੇ ਕੋਹਿਆ ਹੁੰਦਾ ਨਾ ਮਾਸ, ਕਹਿੰਦੇ ਉਹ ਢਾਈ ਛੁਰੀਆਂ ਹੋਇਆ ਕੋਹਿਆ ਮਾਸ ਖਾ ਤੇ ਉਹਨਾਂ ਦੀ ਮੁਸਲਮਾਨਾਂ ਦੀ ਝੂਠ ਖਾ। ਕਿਉਂ ਝੂਠ ਖਾ ਵੀ ਆਪਣੇ ਤਾਂ ਲੋਕ ਹੈ ਨਾ ਵੀ ਅੱਡੋ ਅੱਡੀ ਹੱਥਾਂ 'ਤੇ ਪ੍ਰਸ਼ਾਦਾ ਲੈ ਕੇ ਛਕਦੇ ਹੈ ਅਤੇ ਮਗਰੋਂ ਕੋਈ ਵਰਤਾਉਣ ਵਾਲਾ ਫਿਰ ਦੇਈ ਜਾਂਦਾ ਹੈ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ। ਇਹ ਪਕਾ ਪੂ ਕੇ ਇੱਕ ਛਾਬੇ ਵਿੱਚ ਰੱਖ ਲੈਂਦੇ ਹੈ ਅਤੇ ਸਾਰੇ ਉੱਥੋਂ ਹੀ ਚੱਕੀ ਜਾਂਦੇ ਇਕੱਠੇ ਹੀ ਖਾਈ ਜਾਂਦੇ ਹੁੰਦੇ ਹੈ। ਅੱਜ ਕੱਲ੍ਹ ਸਾਡਾ ਲੈਣਾ ਵੀ ਉਹੀ ਕੁਛ ਕਰਦਾ ਹੈ, ਕਿਤੇ ਕੁਛ ਨਹੀਂ ਲੱਗਦਾ। ਇਹਦਾ ਗਾਂਹੀ ਲੰਘਿਆ ਪਿਆ ਉਦੋਂ ਵੀ ਬੜਾ ਮੋਟਾ ਕੋਈ ਚਲੇ ਉਹ ਮੁਸਲਮਾਨ ਜਿੰਨਾ ਚਿਰ ਉਹਨਾਂ ਦੇ ਦੀਨ ਧਰਮ ਵਿੱਚ ਬੱਚਾ ਨਾ ਆਵੇ ਉਨਾ ਚਿਰ ਉਹਨੂੰ ਨਾਲ ਨਹੀਂ ਖਾਣ ਦਿੰਦੇ, ਬਹਿਣ ਨਹੀਂ ਦਿੰਦੇ। ਇਹ ਤਾਂ ਕੋਈ ਨਹੀਂ ਵੀ ਇਹਦਾ ਕੋਈ ਹੈਗਾ ਮਰ ਸਕਿਆ ਕਿ ਨਹੀਂ ਵੀ ਕੋਈ ਇਹਨੇ ਧਰਮ ਧੁਰਮ ਧਾਰਿਆ ਕੋਈ ਕਰਾਇਆ ਪਾਇਆ। ਬਸ ਕਹਿੰਦੇ ਕੁਛ ਨਹੀਂ ਲੱਗਦਾ, ਜਿਵੇਂ ਹੀ ਬੇੜਾ ਗਰਕਿਆ ਪਿਆ ਸਾਡੇ ਲਾਣੇ ਦਾ।
ਦੋਹਰਾ ਤਬ ਅਪਲਾ ਕੰਪਤ ਪਈ।
ਹਾਂ ਉਸ ਵੇਲੇ ਜਿਹੜੀ ਹੈ ਮੈਨ ਕਲਾ ਸੀ ਨਾ ਪਸ਼ਰਾ ਉਹ ਕਪਿਲ ਮੁਨੀ ਤੋਂ ਸਰਾਪ ਦਾ ਬਚਨ ਸੁਣ ਕੇ ਕੰਬਣ ਲੱਗ ਪਈ ਬਿਚਾਰੀ।
ਤਾਂ ਕੇ ਪਰ ਕੈ ਪਾ
ਕਪਿਲ ਮੁਨੀ ਦੇ ਝਰਨੀ ਪਈ ਹੈ।
ਕਿਉਹੂ ਹੋਏ ਉਧਾਰ ਮਮ।
ਹੇ ਰਿਸ਼ੀ ਜੀ ਤੁਸੀਂ ਮੈਨੂੰ ਇਹ ਸਰਾਪ ਤਾਂ ਦੇ ਦਿੱਤਾ ਵੀ ਜਾ ਤੂੰ ਇੱਥੋਂ ਮਰ ਕੇ ਮਾਤ ਲੋਕ ਵੀ ਜਾ, ਉੱਥੇ ਜਾ ਕੇ ਝੂਠ ਖੂਟ ਖਾ ਲੋਕਾਂ ਦੀ ਤੇ ਦੱਸੋ ਕਹਿੰਦੇ ਫਿਰ ਮੇਰਾ ਉਧਾਰ ਕਦੋਂ ਹੋਏਗੀ, ਮੈਂ ਵਾਪਸ ਇੱਥੇ ਦੇਵ ਲੋਕ ਵਿੱਚ ਕਦੋਂ ਆਵਾਂਗੀ।
ਸੋ ਦਿਜ ਕਹੋ ਉਪਾ।
ਹਾਂ ਤੁਸੀਂ ਬ੍ਰਹਮਣ ਹੋ ਪਵਿੱਤਰ ਹੋ ਕਪਿਲ ਮੁਨੀ ਜੀ ਉਹ ਉਪਰਾਲਾ ਹੀਲਾ ਮੈਨੂੰ ਦੱਸੋ।
ਚੌਪਈ ਇੰਦਰ ਸੋ ਮ੍ਰਿਤ ਮੰਡਲ ਜਬ ਜੈ ਹੈ।
ਫਿਰ ਕਪਿਲ ਮੁਨੀ ਜੀ ਬੋਲੇ ਕਹਿੰਦੇ ਸੁਣ ਲਾ ਮੈਂ ਕਲਾ ਪੁੱਛਣਾ ਇੱਕ ਸਮੇਂ ਜਿਹੜਾ ਇੰਦਰ ਦੇਵਤਾ ਨਾ ਕਹਿੰਦੇ ਮਾਤ ਲੋਕ ਦੇ ਮੰਡਲਾ ਸਥਾਨ ਵਿੱਚ ਯਾਨੀ ਧਰਤੀ ਦੇ ਜਾਏਗਾ।
ਰਾਂਝਾ ਆਪਣੋ ਨਾਮ ਕਹੈ ਹੈ।
ਜਿਹੜਾ ਇੰਦਰ ਹੈ ਨਾ ਕਹਿੰਦੇ ਉੱਥੇ ਜਾ ਕੇ ਧਰਤੀ ਤੇ ਆਪਣਾ ਨਾਮ ਕਹਿੰਦੇ ਰਾਂਝਾ ਖਾਵੇਗਾ।
ਤਾਂ ਸੋ ਅਧਿਕ ਪ੍ਰੀਤ ਉਪਜਾਵੇ।
ਹਾਂ ਕਹਿੰਦੇ ਹੋ तेरे नाल ते तू एदे नाल बड़ी भारी किने प्रीति पैदा करोंगे।
अमरावती बहर तो हिल्यावे
इस तरह फिर कहते जरा इंद्र है ना वो तेन ये देवपुरी विच बासु ले आऊगा।
दोहरा जून जाट की तेन तरी
आ इस तरह कबल मुनि देव श्राप दा बचन कहन करके वो जाट दी कहते जून ताली जटा दे करा पैदा।
मृत मंडल मैं आ
कहते मात लोक बिच आके
चूचक के उपजी पवन
चूचक के पिता दा ना है कहते ओदे घर बिच आप पैदा हुई मैन कला पछरा।
हीर नाम तरवा
इथे आके अपना नाम कहते ने हीर रखवाया तरवाया।
चौपई इसी भांत सो काल
इस तरह दे जो समा बीतिया
बीतो बरख एक दिन जाने
जो इस तरह जाने भी जरा साल आ जाने जानी एक दिन ही है वो लंघिया।
बाल बालापन छूट जब गयो
जो बालकपना इस शरीर तो छुट गया जानी खत्म हो गया।
जोबन आनंद मामो दियो
जवान अवस्था ने हाथों नगारा बजाया है।
रांझा चार महकियन आवे
ये जड़ा हुण रांझा सी अपना चंग पिंड जा छड के बेचारा ये भरजाइया का तंग जा किया होया सी ये फिर इत्थे आ गया सी इन्हां दे घरे इत्थे मझियां जिहा चारन लग्या सी जिथे हीर जम्मी सी क्योंकि अंदर ही सी ना ओनू देव लोग चने ले जाना सीगा कबल मुनि का बचन जथार्थ करना सी रेसरा उन्होंने तंग किया होया भुगत्या सताया होया फिर अपना चंग पिंड जा छड़ के तख्त हजारा जिथे ये जमी सी हीर आओ थे आ पहुंचा है।
ताको हेर हीर बल जावे
आओ रांझे नू वेख वेख के जड़ी हीरा सदके जांदी है।
तासो अधक नेह उपजायो
आओ रे नाल बड़ा ने पैदा कर लिया
भांत भांत सो मोह बढ़ायो
तरह तरह नाल बहुत मोह बढ़ा लिया है।
दोहरा खात पीत बैठत उठत
आए कोई भोजन खांदे है जा कोई पानी लस्सी पींदे दूध पींदे है जा बैठदे जा उठदे हन
सोवत जागत नित
जा सौ जांदे जा जागदे है हमेशा।
कबहू न बिसरै चित ते
करे भी कहिंदे चित्तों भुलदा नहीं आए।
सुंदर दर्शन मित
जेड़ा रांझा रे सोने दर्शन दार
हीर बाज सवैया बाहर जाऊं तो बाहर ही
हाँ उस वेले जेड़ी हीर कहंदी जे मैं बाहर जानी है ते बाहर भी जे कोई मनुख है ना मैनू होर नहीं दिसदा भी ये रांझे ही फिर रहा है क्योंकि जो ध्यान परिपक् हो जाए ना फिर उस जिमें जिन्हों ध्यान परिपक् हो जाता है ब्रह्म दृष्टि जाग पी उन्होंने सब गोबिंद है सब गोबिंद है वाली गल हो जाती है ना। जो भगत कबीर जी जो घर के कुकर जाया सी कहते भी साढ़े घर हम भगवान आ गए हैं यो है तो कुकर टुटता ही सी ना भी वह कहना भी इस रूप में मेरे घरे परमेश्वर आ गए यो हूँ कुत्ता हौली हौली चलता हों बचा के इधर उधर ही भगत जी कहने सराय की जैसी तेरी चाल तेरी पूछ उपर चमकबाल भी देवत्या वर्गी तेरी जाल है भी बड़ा हौली हौली चल रहा तू तेरी कहने पूछ भरोड़े सोने बाल चमक रहे है गंगी जी पूछ होंगी है फिर कहने महाराज डरो ना जिस रूप बिच आ गए भगवान इस घर मैं सो तू ढूंढ खा है ये मेरे घर के जो कुछ लभ के खा पी लो कोई दंड की लोड़ नहीं है। इस रूप विच आ गए हैं ना तुसी, और किसी के तो मत ही जाए ना स्तर की ना। हे भगवान, इस रूप विच मेरे घर आए तो जो मर्जी लभ के हल हो ना किसी के घर चले जायो। उन्होंने तो कुत्ता ही समझना है, उन्होंने भी कहना मेरे घर भगवान इस रूप विच आया, तो मैं ही समझदा कि इतने भगवान इस रूप विच आए। चाकी चाटा चून खाए, जिम्मे कुत्ते का सुभा हों भी आके चकटी चकदा हुंदा है ते आटा खांदा है। चक्की चटन लग पे, आटा खान लग पे है, चलो कोई ना कहते खा लो, ये जग लो, ये तुम स्वाद लगता चक्की का आटा है खा लो। खा खू के फिर जरा आटे नु साफ करन वाला एक कपड़ा जा हुंदा है, वो लीर जी हुंदी, उन्हें चीथरा मांझा कहनियां हुंदियां सीआं, उहदे विच आटा बहुत लग जांदा है, जदों सफाई करी जानी है आटा विच रह जांदा है। वो फिर वो जिहड़ा चक्की दा चीथरा जा वो कपड़ा जा ना आटे नाल बहुता लिबड़िया मूंह च पा लिया है, जो लै चले बाहर नूं। फिर कहिंदा चक्की का चीथरा कहां लै जा है, महाराज चक्की का यह चीथड़ा जा कपड़ा आटे वाला किसी को लै चलिया ना आ जाओ महाराज, ये तो सही है, चलो आटा तो ही खा लिया, ये सफाई वास्ते लोड़ है, ये ना ले जाओ। जो खड़ गए जो हूँ पिछले समय पर शाबा शिकू उपरो प्रशादे जे पका के उपर टंगे होंगे सी लटैन जा स्टीर नाल रस्से जे पा के, कोई घर इस तरह कोई आ ना जाए तो अन्न ना जूठा कर जाए। तो जो शिकू वालों शाबे वाली झाकण लगे तो कहते शिके उपर तेरी बहुत नीठ, महाराज शिकू उपर थोड़ी बड़ी निगाह लगी है, शाबे वाली बहुत चकते हैं तुम। ये कहना महाराज चलो कोई ना, खा लिया आटा तो चले जाओ, ते चलो मैं तो कुछ नहीं कहता भी झाकी जाओ तुसी। कहते मतल करा रोटी तेरी परा पीट घर का कोई कमाली आ गया, कमाला आ गया, मेरे घर वाली लोई आ गए। उन्होंने नहीं वेखना, उन्होंने तो वेखना ही शिकूवली झाकदा है। मता सोनी बैठते कि लिया के सोटा मारे चूगना तोड़ दे ठोडा। कह कबीर भोग भले की न मत को मारा ही टिटे, कहते चंगे तरह तुसी प्रसाद पानी छक लिया तुसी चले जाओ भगवान, मता कोई करो बाहरों आ जाए थोड़ी हिट मारे जा ढीम मारे, पक्की हिट हुंदी है ढीम आडला कुछ आ जा कर मरे ते नुकसान हो जाऊगा। इस तरह जानी जो मनुख का ध्यान परिपक् हो जाता उन्होंने सब पासे सब दे परमेशर दिसन लग पैंदा है। इधर कहते हूँ जी हीर है इनू रांझे ही हर पासे दिसदा, वे कोई वो साधु कोल आ गया, कहते महाराज मेरा जो ध्यान है यदा जरा रूप है मैं थोड़ा जा सुखला समझाओ, भी ध्यान किनू कहते है। वो कहते भी चंगा तेरे घरे ना बड़े बड़े सिंगा वाला जरा बैल है ना यदा ध्यान धरिया कर अखा जिया बंद करके, फिर तेन समझा दिया भी ध्यान की हुंदा है। ये अंदर कहते हो जरा ना मकान ओदे बैठ बैठ के तू ध्यान लाना है दा। वे जे हो जा तेरा बड़े बड़े सिंगा वाला जा मज है ध्यान करना है, वो लाने लग गया ध्यान करन लग पिया ध्यान परिपक् हो गया। जो महात्मा ने देखा भी ध्यान परिपक् हो गया वे हुण ओदा रूप ही हो गया ते रूप हो गया है ध्यान, ते महात्मा आके कहते भी प्रेमिया आ बाहर निकल तेन ध्यान का रूप दसीए, ध्यान के संबंध भी समझाइए। ਅੰਦਰੋਂ ਬੈਠਾ ਕਹਿੰਦਾ ਮਹਾਰਾਜ ਦਰਵਾਜ਼ਾ ਬਹੁਤ ਭੀੜਾ ਹੈ, ਸਿੰਘ ਬੜੇ ਵੱਡੇ ਵੱਡੇ ਹੈ, ਨਿਕਲ ਨਹੀਂ ਹੋਣਾ। ਉਹ ਕਹਿੰਦੇ ਮਨੁੱਖ ਹੈ ਤੂੰ, ਬੰਦਾ ਹੈ ਤੂੰ, ਬੜੇ ਬੜੇ ਸਿੰਘਾਂ ਵਾਲਾ ਪਸ਼ੂ ਨਹੀਂ ਹੈ। ਕਹਿੰਦਾ ਨਹੀਂ ਜੀ, ਮੈਨੂੰ ਤਾਂ ਧਿਆਨ ਵੀ ਦੇ ਦੇ ਵੀ ਮੇਰੇ ਬੜੇ ਬੜੇ ਸਿੰਘ ਹੈ। ਕਹਿੰਦੇ ਬਸ ਐਂ ਆ ਵੀ ਇਹ ਜਦੋਂ ਧਿਆਨ ਪਰਿਪੱਕ ਹੋ ਜਾਂਦਾ ਅਤੇ ਵਿੱਚ ਫਿਰ ਉਹਦਾ ਹੀ ਰੂਪ ਹੋ ਜਾਂਦਾ ਹੈ, ਵਸੇ ਸਿਖਾਉਂਦਾ ਹੈ। ਇਸ ਤਰ੍ਹਾਂ ਜਦੋਂ ਕੋਈ ਪਰਮੇਸ਼ੁਰ ਦਾ ਧਿਆਨ ਧਰਦਾ ਹੈ ਨਾ, ਪਰ ਪਰਮੇਸ਼ੁਰ ਮਹਾਨ ਹੈ, ਫਿਰ ਆਪਣੇ ਆਪ ਨੂੰ ਵੀ ਕਹਿੰਦਾ ਮੈਂ ਵੀ ਮਹਾਨ ਹੈ। ਹਰਕਾ ਸੇਵਕ ਹਰ ਹੀ ਜਿਹਾ ਹੋ ਜਾਂਦਾ, ਉਹ ਉਧਰ ਪਰਮਾਰਥ ਦੀ ਵਿਚਾਰ ਹੈ, ਨਾਲ ਨਾਲ ਇਧਰ ਦੂਜੇ ਰੂਪ ਦੇ ਵਿੱਚ ਹੈ ਵੀ ਉਹ ਹੀਰ ਕਹਿੰਦੀ ਹੈ ਵੀ ਮੈਂ ਚਾਰ ਜਾਂਦੀ ਤਾਂ ਬਾਹਰ ਵੀ ਮੈਨੂੰ ਇਹੀ ਦਿਸਦਾ, ਜੇ ਘਰ ਦੇ ਅੰਦਰ ਆ ਜਾਂਦੀ ਹੈ ਤੇ ਘਰ ਦੇ ਵਿੱਚ ਵੀ ਇਹੀ ਦਰਸ਼ਨ ਦੇ ਰਿਹਾ, ਨਾਲ ਹੀ ਤੁਰਿਆ ਆਉਂਦਾ।
ਗ੍ਰਹਿ ਆਵਤ ਆਵਤ ਸੰਗ ਲਗੇ ਹੀ,
ਜੇ ਮੈਂ ਘਰ ਵੱਲ ਨੂੰ ਵਾਪਸ ਆਉਂਦੀ ਹੈ ਤੇ ਨਾਲ ਹੀ ਲੱਗਿਆ, ਨਾਲ ਹੀ ਇਹ ਤੁਰਿਆ ਆਉਂਦਾ।
ਜੋ ਹੱਠ ਬੈਠ ਰਹੋ ਘਰ ਮੈਂ,
ਜੇ ਭਲਾ ਮੈਂ ਹੱਠ ਜਾ ਧਾਰ ਕੇ ਘਰ ਦੇ ਵਿੱਚ ਬੈਠ ਰਹਾ,
ਪੀ ਬੈਠ ਰਹੇ ਹੀ ਮੈਂ ਪਹਿਲੇ ਹੀ।
ਕਹਿੰਦੇ ਫਿਰ ਜਿਹੜਾ ਇਹ ਮੇਰਾ ਰਾਂਝਾ ਹੈ, ਕਹਿੰਦੇ ਮੇਰੇ ਹਿਰਦੇ ਵਿੱਚ ਪਹਿਲਾਂ ਹੀ ਕਹਿੰਦੇ ਬੈਠਾ, ਉਹ ਤਾਂ ਹਿਰਦੇ ਵਿੱਚ ਧਿਆਨ ਵਿੱਚ ਹੀ ਦਿਸਦਾ, ਅੰਦਰ ਹੀ ਦਿਸਦਾ ਹੈ।
ਨੀਂਦ ਹਮੈਨਕ ਵਾਨੀ ਕਰੀ,
ਇਸ ਕਰਕੇ ਕਹਿੰਦੇ ਇਹਨੇ ਤਾਂ ਮੇਰੀ ਜਿਹੜੀ ਨੀਂਦ ਹੈ ਨਾ ਉਹ ਨਸਾਂ ਵਿੱਚ ਲਿਆਂਦੀ ਹੋਈ ਹੈ। ਨਕਵਾਨੀ ਨੱਕ ਬੰਨੀ, ਜਿਵੇਂ ਉਹ ਕਬੀਰ ਸਾਹਿਬ ਜੀ ਨੂੰ ਵੀ ਉਹ ਜਦੋਂ ਸਾਧੂ ਸੰਤ ਜ਼ਿਆਦਾ ਆਉਂਦੇ ਸੀ ਸਭ ਕੁਛ ਉਹਨਾਂ ਨੂੰ ਛਕਾ ਦਿੰਦੇ ਸੀ, ਅਤੇ ਜਦੋਂ ਕੋਈ ਉਹ ਖਾਣ ਪੀਣ ਦੀ ਪਰਿਵਾਰ ਦੀ ਵਾਰੀ ਆਉਂਦੀ ਫਿਰ ਉਹਨਾਂ ਨੂੰ ਕਹਿੰਦਾ ਵੀ ਆਹ ਚਣੇ ਪੁੱਜੇ ਪਏ ਆ, ਛੋਲੇ ਚੂਹੇ ਆ, ਚੱਬ ਕੇ ਪਾਣੀ ਪੀ ਲਓ। ਹੇ ਕਹਿੰਦੇ ਸਾਡੇ ਪੁੱਤਰ ਨੇ ਤਾਂ ਮੇਰੀ ਕਹਿੰਦੇ ਨਾਸੀ ਤੂੰ ਆ ਲਿਆ, ਮੇਰੀ ਨੱਕ ਵਿੱਚ ਜਿੰਦ ਲਿਆਂਦੀ ਪਈ ਹੈ, ਅੰਦਰੋਂ ਕੱਢ ਕੇ ਨੱਕ ਬੰਨੀ ਕੀਤਾ ਪਿਆ। ਇੱਥੇ ਮਹਾਰਾਜ ਕਹਿੰਦੇ ਆ ਵੀ ਉਹ ਇਹ ਕਹਿ ਰਹੀ ਹੈ,
ਨੀਂਦ ਹਮੈ ਨਕਵਾਨੀ ਕਰੀ,
ਹਾਂ ਇਹ ਨੀਂਦ ਹੈ ਮੇਰੀ ਤਾਂ ਇਹਨੇ ਕਹਿੰਦੇ ਨਕਵਾਨੀ ਕਰਦੀ ਹੈ, ਨੱਕ ਵਿੱਚ ਲਿਆ ਦਿੱਤੀ, ਨਾਸਾਂ ਵਿੱਚ ਲਿਆ ਦਿੱਤੀ ਇਸਨੇ।
ਛਿਨ ਹੀ ਛਿਨ ਰਾਮ ਸੁਖੀ ਸੁਪਨੇ ਹੀ,
ਹਾਂ ਛਿਨ ਛਿਨ ਦੇ ਵਿੱਚ ਮੈਂ ਰਾਮ ਰਾਮ ਜਦੋਂ ਕਹਿੰਦੀ ਸੁਪਨੇ ਵਿੱਚ ਫਿਰ ਮੈਂ ਸੁਖੀ ਹੋ ਜਾਂਦੀ ਹਾਂ।
ਜਾਗਤ ਸੋਬਤ ਰਾਤ ਹੂੰ ਦਿਓਸ,
ਜਾਗਦਿਆਂ ਸੁੱਤਿਆਂ ਰਾਤ ਦਿਨੇ,
ਕਹੂੰ ਮੋਹ ਰਾਂਝਨ ਚੈਨ ਨ ਦੇਹੀ,
ਇਹ ਰਾਂਝਾ ਇਹੋ ਜਿਹਾ ਮੈਨੂੰ ਕਹਿੰਦੇ ਚੈਨ ਨਹੀਂ ਲੈਣ ਦਾ, ਸ਼ਾਂਤੀ ਨਾਲ ਬੈਠਣ ਨਹੀਂ ਦਿੰਦਾ।
ਚੌਪਈ ਰਾਂਝਨ ਰਾਂਝਨ ਸਦਾ ਉਚਾਰੇ,
ਹਾਂ ਜਿਹੜੀ ਹੀਰ ਹੈ ਕਹਿੰਦੇ ਹੀ ਰਾਂਝਾ ਰਾਂਝਾ ਹੀ ਮੁੱਖ ਤੋਂ ਆਖੀ ਜਾਂਦੀ।
ਸੋਵਤ ਜਾਗਤ ਤਾਹੇ ਸੰਭਾਰੇ,
ਸੁੱਤੀ ਹੋਵੇ ਸੁਪਨੇ ਵਿੱਚ ਬਰਾਉਂਦੀ ਹੈ, ਜਾਗਦੀ ਤਾਂ ਵੀ ਉਹਨੂੰ ਯਾਦ ਕਰਦੀ ਵਿਚਾਰਦੀ ਇਹਦੇ ਵਿੱਚ।
ਬੈਠਤ ਉੱਠਤ ਚਲਤ ਕਹੂੰ ਸੰਗਾ,
ਬੈਠਦਿਆਂ ਉੱਠਦਿਆਂ ਨਾਲ ਹੀ ਚੱਲਦੀ,
ਤਾਹੀ ਕੋ ਜਾਣੈ ਕਹਿ ਅੰਗਾ,
ਉਹਨੂੰ ਆਪਣੇ ਸਰੀਰ ਦਾ ਇੱਕ ਅੰਗਾ ਹਿੱਸਾ ਜਾਂ ਅੰਗ ਪ੍ਰਤੰਗ ਜਾਣਦੀ ਹੈ।
ਕਾਹੂ ਕੋ ਜੋ ਹੀਰ ਨਿਹਾਰੈ,
ਜੇ ਕੋਈ ਹੋਰ ਪੁਰਸ਼ ਨੂੰ ਵੀ ਇਹ ਹੀਰ ਵੇਖ ਲੈਂਦੀ ਤੱਕ ਲੈਂਦੀ ਹੈ।
ਰਾਂਝਨ ਹੀਰ ਬੀਚ ਵਿਚਾਰੈ,
ਉਹਦੇ ਵਿੱਚ ਵੀ ਇਹ ਰਾਂਝਾ ਹੀ ਬੈਠਾ ਹੈ, ਇਹ ਰਾਂਝਾ ਹੀ ਜਾ ਰਿਹਾ ਉਹਦੇ ਵਿੱਚ ਵਿਚਾਰਦੀ ਹੈ।
ਐਸੀ ਪ੍ਰੀਤ ਪਿਰਿਆ ਕੀ ਲਾਗੀ,
ਪਿਆਰੇ ਰਾਂਝੇ ਦੀ ਪ੍ਰੀਤੀ ਲੱਗ ਗਈ ਇਹਨੂੰ,
ਨੀਂਦ ਭੁੱਖ ਤਾਂ ਕੀ ਸਭ ਭਾਗੀ,
ਕਰਕੇ ਹੀਰ ਦੀ ਮੁੱਖ ਨੇ ਸਾਰੀ ਦੌੜ ਗਈ ਨੱਠ ਗਈ।
ਰਾਂਝਨ ਹੀ ਕੇ ਰੂਪ ਵਹਿ ਪਈ,
ਕੱਲ ਕੀ ਹੀਰ ਤਾਂ ਕਹਿੰਦੇ ਰਾਂਝਾ ਦਾ ਰੂਪ ਹੀ ਹੋ ਗਿਆ, ਐਸਾ ਧਿਆਨ ਪਰਿਪੱਕ ਹੋਇਆ ਹੈ।
ਜੋ ਮਿਲ ਬੂੰਦ ਬਾਰ ਮੋ ਗਈ,
ਜਿਵੇਂ ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਗਏ ਤੇ ਇੱਕ ਮਿੱਕ ਹੋ ਜਾਂਦੀ, ਬੱਕਰੀ ਨੀ ਨਾ ਰਹਿੰਦੀ, ਇਸ ਤਰ੍ਹਾਂ ਹੋ ਗਿਆ ਇਹ ਧਿਆਨ ਨਾਲ।
ਜੈਸੇ ਮ੍ਰਿਗ ਮ੍ਰਿਗਿਆ ਕਿਰਪਾ ਕੋ ਲਹੇ।
ਇਸ ਤਰ੍ਹਾਂ ਜਿਹੜਾ ਹਰਨ ਹਰਨੀ ਨੂੰ ਤੱਕ ਲੈਂਦਾ ਹੈ,
ਮੋਤ ਹੋਤ ਵਧਾਏ ਬਿਨਾ ਹੀ ਗਹੇ,
ਬਿਨਾ ਪਕੜਿਆ ਆਪਣੇ ਆਪ ਨੂੰ ਕਹਿੰਦੇ ਉਹ ਬਣਾ ਲੈਂਦਾ ਹੈ।
ਦੋਹਰਾ ਜੈਸੇ ਲੱਕੜੀ ਆਗ ਮੈਂ,
ਜਿਵੇਂ ਕਹਿੰਦੇ ਲੱਕੜੀ ਜਿਹੜੀ ਉਹ ਅੱਗ ਦੇ ਵਿੱਚ,
ਪਰਤ ਕਹੂੰ ਤੇ ਆ,
ਮੈਂ ਕਿਸੇ ਪਾਸੇ ਤੋਂ ਆ ਕੇ ਆਪ, ਕਿਸੇ ਪਾਸੇ ਤੋਂ ਲੱਕੜੀ ਅੱਗ ਵਿੱਚ ਡਿੱਗ ਪਵੇ ਆ ਪਵੇ।
ਪਲਕ ਦੁਆਇਕ ਤਾਂ ਮੈਂ ਰਹੇ,
ਇਹਨੇ ਅੱਗ ਵਿੱਚ ਦੋ ਪਲਕ ਚਾਰ ਪਲਕ ਬਸ ਲੱਕੜ ਦਾ ਰੂਪ ਰਹਿੰਦੀ ਹੈ।
ਪੋਹਰ ਆਗ ਹੋਇਆ ਜਾ,
ਇਹਨੂੰ ਦੇਖਿਓ ਜਿਹੜੀ ਲੱਕੜ ਅੱਗ ਦਾ ਰੂਪ ਹੀ ਹੁੰਦੀ ਹੈ, ਜਿਵੇਂ ਅੱਗ ਲੱਟ ਲੱਟ ਵਰਦੀ ਉਵੇਂ ਲੱਕੜ ਵੀ ਅੱਗ ਵਾਂਗੂ ਲੱਟ ਲੱਟ ਵਰਦੀ ਹੁੰਦੀ, ਅੱਗ ਰੂਪ ਹੀ ਹੋ ਜਾਂਦੀ ਲੱਕੜ।
ਹਰ ਜਾ ਅਸ ਐਸੇ ਸੁਣਿਓ,
ਕਹਿੰਦੇ ਇਸੇ ਤਰ੍ਹਾਂ ਹਰ ਜਗ੍ਹਾ ਐਸੇ ਹੀ ਸੁਣਿਆ ਗਿਆ।
ਕਰਤ ਏਕ ਤੇ ਦੋ,
ਕਹਿੰਦੇ ਜਿਹੜੀ ਤਲਵਾਰ ਹੈ ਨਾ ਜੋ ਉਹਦਾ ਵਾਰ ਕਰਦੀ ਹੈ ਇੱਕ ਤੋਂ ਦੋ ਕਰ ਦਿੰਦੀ ਹੈ।
ਫਿਰ ਹੈ ਬਿਡਾਰਿਨ ਜੇ ਵਧੇ,
ਪਰ ਜਿਹੜੇ ਕਹਿੰਦੇ ਵਿਛੋੜੇ ਲਈ ਤਲਵਾਰ ਦੇ ਨਾਲ ਵੱਢੇ ਗਏ, ਜਿਹਨਾਂ ਨੂੰ ਵਿਛੋੜੇ ਦੀ ਤਲਵਾਰ ਵੱਜ ਜਾਏ।
ਏਕ ਦੋ ਤੇ ਹੋ,
ਉਹ ਭਾਵੇਂ ਦੇਖਣ ਨੂੰ ਦੋ ਹੁੰਦੇ ਆ, ਕਹਿੰਦੇ ਉਹ ਭਾਵੇਂ ਉਹ ਕਹਿੰਦੇ ਬਿਨੇ ਵਿਛੋੜੇ ਨਾਲ ਤੂੰ ਦੋ ਤੋਂ ਇੱਕ ਹੋ ਜਾਂਦੇ।
ਰਾਂਝਨ ਹੀਰ ਪ੍ਰੇਮ ਮੈਂ,
ਆ ਹੀਰ ਤੇ ਰਾਂਝੇ ਦਾ ਪ੍ਰੇਮ ਵਿੱਚ
ਰਹਿ ਏਕ ਹੀ ਹੋ,
ਦੋਵੇਂ ਕੋਈ ਰੂਪ ਹੋ ਰਹੇ ਹਾਂ।
ਕਹਿਬੇ ਕੌ ਤਨ ਏਕ ਹੀ,
ਕਹਿਣ ਵਿੱਚ ਕਹਿੰਦੇ ਸਰੀਰ ਦੋ ਹਨ।
ਕਹਿਬੇ ਕੌ ਤਨ ਏਕ ਹੀ,
ਸੰਸਾਰ ਕੀ ਹੈ ਤਾਂ ਸਰੀਰ ਦੋਹਾਂ ਦਾ ਇੱਕ ਰੂਪ ਹੀ ਹੋ ਗਿਆ।
ਲਹਿਬੇ ਕੋ ਤਨ ਦੋ,
ਇਹ ਬਾਹਰਲੀ ਨਿਗਾਹ ਲਾਲ ਦੇਖੀਏ ਫਿਰ ਦੇਖਣ ਵਾਸ ਨੂੰ ਦੋ ਰਹਿੰਦਾ, ਅੰਦਰੋਂ ਇੱਕ ਮੇਕੀ ਹੈ ਧਿਆਨ ਦੁਆਰਾ।
ਚੌਪਈ ਐਸੀ ਪ੍ਰੀਤ ਪਿਰਿਆ ਕੀ ਭਈ,
ਇਸ ਤਰ੍ਹਾਂ ਦੀ ਇਹ ਜਿਹੜੀ ਪ੍ਰੀਤੀ ਹੈ ਉਹ ਗਈ ਹੋਈ।
ਸਿਗਰੀ ਬਿਸਰ ਤਾਹ ਸੁਧ ਗਈ,
ਸਾਰੀ ਹੋਸ਼ ਬੋਸ਼ ਭੁੱਲ ਭੁੱਲ ਆ ਗਈ ਹੈ।
ਰਾਂਝਾ ਜੂ ਕੇ ਰੂਪ ਉਰ ਜਾਨੀ,
ਕਹਿੰਦੇ ਰਾਂਝੇ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਉਲਝ ਗਈ ਹੈ।
ਲੋਕ ਲਾਜ ਤਜ ਭਈ ਦੀਵਾਨੀ,
ਲੋਕਾਂ ਦੀ ਲੱਗਿਆ ਜੀ ਸ਼ਰਮ ਛੜ ਕੇ ਦਮਾਨੀ ਮਸਤਾਨੀ ਹੋ ਗਈ ਹੈ।
ਤਪ ਚੂਚਕ ਇਹ ਭਾਂਤ ਵਿਚਾਰੀ,
ਦੋਏ ਜਿਹੜਾ ਇਹ ਹੀਰ ਦਾ ਪਿਤਾ ਸੀ ਨਾ ਚੂਚਕ, ਉਹਨੇ ਇਸ ਤਰ੍ਹਾਂ ਸੋਚਿਆ ਵਿਚਾਰਿਆ,
ਯਹ ਕੰਨਿਆ ਨਹ ਜੀਤ ਹਮਾਰੀ,
ਇਹ ਮੇਰੀ ਲੜਕੀ ਤਾਂ ਹੁਣ ਜਿਉਂਦੀ ਨੀ ਰਹੇਗੀ।
ਅਬ ਹੀ ਯਹ ਖੇਰਾ ਕੋ ਦੀਜੈ,
ਆ ਜਿਹੜਾ ਖੇੜੇ ਜਾਤੀ ਦਾ ਹੈ ਨਾ ਉਹਨੂੰ ਮੈਂ ਕਹਿੰਦੇ ਲੜਕੀ ਵਿਆਹ ਦੇਵਾ।
ਯਾ ਮੈਂ ਤਨਕ ਢੀਲ ਨਹਿ ਕੀਜੈ,
ਉਹ ਸਹਿਦਾ ਜੰਜਟ ਦਾ ਨਾ ਉਹਨੂੰ ਮੈਂ ਹੋਲਾ ਮਾਤਰੇ ਕੋਈ ਹੁਣ ਕਹਿੰਦੇ ਇਸ ਤਰ੍ਹਾਂ ਦੇਰੀ ਨਾ ਕਰਾਂ।
ਖੇਰਹ ਬੋਲ ਤੁਰਤ ਤੇ ਦਿਓ,
ਉਹ ਖੇਰਾ ਜਾਤੀ ਦਾ ਜਿਹੜਾ ਸੀ ਨਾ ਜੱਟ ਉਹਨੂੰ ਕਹਿੰਦੇ ਬੁਲਾ ਲਿਆ ਇਸਨੇ।
ਰਾਂਝਾ ਅਥਿਤ ਹੋਏ ਸੰਗ ਗਏ,
ਰਾਂਝਾ ਕਹਿੰਦੇ ਫਕੀਰ ਬਣ ਕੇ ਨਾਲ ਹੀ ਚਲਿਆ।
ਮਾਗਤ ਭੀਖ ਘਾਤ ਜਬ ਪਾਇਓ,
ਆ ਭਿਖਿਆ ਮੰਗਦਿਆ ਜਦੋਂ ਸਮਾਂ ਮੌਕਾ ਪਾਉਂਦਾ ਇਹਨੇ,
ਲੈ ਤਾਕੋ ਸੁਰ ਲੋਕ ਸਿਧਾਇਓ।
ਇਹ ਕਹਿੰਦੇ ਜਿਹੜਾ ਰਾਂਝਾ ਇਹ ਤਾਂ ਇੰਦਰ ਦੇਵਤਾ ਹੀ ਸੀ, ਇਹਨੂੰ ਕਹਿੰਦੇ ਦੇਵ ਲੋਕ ਵੀ ਜਦੋਂ ਮੌਕਾ ਲੱਗਿਆ ਤੇ ਇਹਨੂੰ ਲੈ ਕੇ ਵਸਣ ਦੇ ਹੀ ਚਲਿਆ ਗਿਆ ਉੱਥੇ। ਇਸਰਾ ਵੀ ਉਹ ਰਾਂਝੇ ਨੂੰ ਮਾਰ ਦਿੱਤਾ ਸੀ, ਇਹ ਸੁਣਦਿਆਂ ਸਾਰੇ ਨੇ ਸਰੀਰ ਛੱਡ ਦਿੱਤਾ ਸੀ। ਇਸ ਤਰ੍ਹਾਂ ਦਾ ਪ੍ਰਸੰਗ ਵੀ ਹੈ।
ਰਾਂਝਾ ਹੀਰ ਮਿਲਤ ਜਬ ਪਏ,
ਦੋਏ ਦੋਵੇਂ ਆਪੋ ਵਿੱਚ ਹੀ ਕਹਿੰਦੇ ਹੀ ਰਾਂਝਾ ਨੂੰ ਮੈਨ ਕਲਾ ਪਛਾ ਤੇ ਇੰਦਰ ਰੂਪ ਦੇ ਵਿੱਚ ਮਿਲ ਜੁਲ ਗਏ ਹੈ।
ਚਿੱਤ ਕੇ ਸਕਲ ਸ਼ੋਕ ਮਿਟ ਗਏ,
ਸਾਰੇ ਚਿੱਤ ਦੇ ਸ਼ੋਕ ਮਿਟ ਗਏ, ਦੇਵ ਲੋਕ ਵੀ ਚਲੇ ਗਏ ਹਨ।
ਕਿਆ ਕੀ ਅਵਧ ਬੀਤ ਜਬ ਗਈ,
ਇੱਥੇ ਮਾਤ ਲੋਕ ਦੀ ਜਿੰਨੀ ਇਹਨਾਂ ਦੀ ਉਮਰ ਨੀਯਤ ਕੀਤੀ ਸੀ ਨਾ ਜਦੋਂ ਬੀਤ ਗਈ ਹੈ ਪੂਰੀਆਂ ਹੋ ਗਈ ਹੈ ਇਹਨਾਂ ਦੀ।
ਬਾਟ ਦੂਹੂ ਸੁਰਪੁਰ ਕੀ ਲਈ,
ਦੇਖ ਲੋ ਸੱਚੀ ਪ੍ਰੀਤੀ ਹੋਣ ਕਰਕੇ ਨਾ ਦੋਹਾਂ ਨੇ ਕਹਿੰਦੇ ਸਵਰਗ ਦਾ ਰਸਤਾ ਲੈ ਗਿਆ, ਸਿੱਧੇ ਸਵਰਗਾਂ ਨੂੰ ਦੋਹੇ ਚਲੇ ਗਏ। ਜੇ ਕੋਈ ਵੀ ਗੁਰੂ ਨਾਲ ਪਰਮੇਸ਼ਰ ਨਾਲ ਸੱਚੀ ਪ੍ਰੀਤੀ ਕਰੇਗਾ ਉਹ ਸਿੱਧਾ ਸੱਚ ਖੰਡ ਜਾਏਗਾ।
ਦੋਹਰਾ ਰਾਂਝਾ ਭਇਓ ਸੁਰੇਸ਼ ਤਹਿ।
ਆ ਜਿਹੜਾ ਰਾਂਝਾ ਕਹਿੰਦੇ ਸੀ ਉਹ ਫੇਰ ਕਹਿੰਦੇ ਇਹ ਸਰੀਰ ਛੱਡ ਕੇ ਇੰਦਰ ਬਣ ਗਿਆ।
ਭਈ ਮੈਨਕਾ ਹੀਰ,
ਜਿਹੜੀ ਹੀਰ ਸੀ ਉਹ ਕਹਿੰਦੇ ਫੇਰ ਮੈਨਕਾ ਕਹਿੰਦੇ ਪਛਣਾ ਬਣ ਗਈ।
ਯਾ ਜਗ ਮੈਂ ਗਾਵਤ ਸਦਾ।
ਇਸ ਕਰਕੇ ਜਿਹੜੇ ਕੋਈ ਕਹਿੰਦੇ ਅਖਾੜੇ ਵਾਲੇ ਢੱਡੀ ਲੋਕ ਹੈ ਜਿੱਥੇ ਖਾਣੇ ਲੱਗਦੇ ਉੱਥੇ ਉਹਨਾਂ ਦੇ ਕਹਿੰਦੇ ਜਸ ਨੂੰ ਗਾਉਂਦੇ ਹੈ।
ਸਭ ਕਬ ਕੁੱਲ ਜਸ ਧੀਰ,
ਕਹਿੰਦੇ ਸਾਰੇ ਜਿਹੜੇ ਚੰਗੀ ਕੁੱਲ ਦੇ ਲੋਕ ਕਵੀ ਹੈ ਧੀਰ ਨਾਲ ਉਹਨਾਂ ਦਾ ਜਸ ਕਰਦੇ ਹੈ ਵੀ ਜੇ ਕੋਈ ਪ੍ਰੀਤੀ ਕਿਸੇ ਨੇ ਕਰਨੀ ਹੈ ਪਰਮੇਸ਼ਰ ਨਾਲ ਜਾਂ ਗੁਰੂ ਨਾਲ ਜਾਂ ਨਾਮ ਨਾਲ ਸੇਵਾ ਸਿਮਰ ਨਾਲ, ਫਿਰ ਇਹਨਾਂ ਵਾਂਗੂ ਵੀ ਕੋਈ ਪ੍ਰੀਤੀ ਕਰੇ ਫਿਰ ਉਹਦਾ ਇਹ 84 ਦਾ ਚੱਕਰ ਮਿਟ ਜਾਏਗਾ। ਉਹ ਸਿੱਧਾ ਸੱਚਖੰਡ ਵਸੈ ਨਿਰੰਕਾਰ, ਜਾਂ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਮਾਝੇ ਤੇਰੇ ਨਾਲ ਅਨੇਕ ਅਸੰਖਾ ਕੀਤੇ ਤੇਰੇ ਬਾਵਣ ਹਾਰੇ। ਇਹੋ ਜਿਹੇ ਅਸਥਾਨ 'ਤੇ ਉਹ ਸੱਚੀ ਸੱਚੀ ਪ੍ਰੀਤੀ ਵਾਲਾ ਗੁਰਸਿੱਖ ਚਲਾ ਜਾਏਗਾ। ਇਸ ਕਰਕੇ ਬਾਹਰ ਜਿਹੜੀ ਦੁਨਿਆਵੀ ਪ੍ਰੀਤੀ ਹੈ ਨਾ, ਸਰੀਰਾਂ ਦੀ ਪ੍ਰੀਤੀ ਹੈ, ਉਹ ਸੁਣਾ ਕੇ ਮਹਾਰਾਜ ਨੇ ਇੱਧਰ ਨੂੰ ਪ੍ਰੇਰਨਾ ਕੀਤੀ ਹੈ ਵੀ ਗੁਰਸਿੱਖ ਦੀ ਪ੍ਰੀਤੀ ਗੁਰੂ ਨਾਲ ਪਰਮੇਸ਼ਰ ਨਾਲ ਇਹੋ ਜਿਹੀ ਹੋਣੀ ਚਾਹੀਦੀ ਹੈ। ਇਹ ਕੋਈ ਦਿਖਾਵੇ ਦੀ ਨਹੀਂ ਹੈ। ਜਿਹੜੇ ਕੋਈ ਇਸ ਤਰ੍ਹਾਂ ਕਰਦੇ ਨੇ ਵੀ ਇੱਕ ਬਾਹਰਲਾ ਦਿਖਾਵਾ ਜਿਹਾ ਪਾ ਲਿਆ ਕਰ ਲਿਆ ਅਤੇ ਮੰਨਦੇ ਗੁਰੂ ਦੀ ਗੱਲ ਕੋਈ ਵੀ ਨਹੀਂ ਹੈ, ਕਰਦੇ ਸਾਰੀਆਂ ਮਨ ਮਾਨੀਆਂ, ਉਹ ਕਹਿੰਦੇ ਸਾਡੀ ਤਾਂ ਮਹਾਰਾਜ ਨਾਲ ਪ੍ਰੀਤੀ ਹੈ। ਜੇ ਮਹਾਰਾਜ ਨਾਲ ਪ੍ਰੀਤੀ ਹੁੰਦੀ ਫਿਰ ਜਿਵੇਂ ਮਹਾਰਾਜ ਨੇ ਕਿਹਾ ਉਵੇਂ ਤੁਸੀਂ ਕਰਦੇ, ਵਿਆਹ ਸ਼ਾਦੀਆਂ ਜਿਵੇਂ ਮਹਾਰਾਜ ਨੇ ਕੀਤੀਆਂ ਤੁਹਾਡੇ ਸਾਹਮਣੇ ਉਸੇ ਤੁਸੀਂ ਕਰਦੇ। ਕਹਿਣਾ ਕਹਾਉਣਾ ਹੀ ਹੈ ਵੀ ਸਾਡੀ ਪ੍ਰੀਤੀ ਹੈ, ਜੇ ਪ੍ਰੀਤੀ ਹੋਊਗੀ ਤਾਂ ਗੁਰੂ ਨਾਲ ਫਿਰ ਉਹ ਸ਼ਰਾਬਾਂ ਕਬਾਬਾਂ ਨਹੀਂ ਘਰੇ ਲਿਆਊਗਾ। ਆ ਦੂਜਾ ਜਿਹੜਾ ਕੁਛ ਆ ਡੀਜੇ ਦੂਜੇ ਜੇ ਹੈ ਨਾ, ਇਹ ਨਹੀਂ ਵਜਾਊ, ਉਹ ਸਿਆ ਨਾਰ ਮਰਨ ਸਮੇਂ ਸਿਆਪੇ ਕਰੂਗਾ, ਉਹ ਤਾਂ ਭਾਈ ਭਿਖਾਰੀ ਵਾਂਗੂ ਭਾਣਾ ਮੰਨੂਗਾ। ਜਦੋਂ ਖੁਸ਼ੀ ਦਾ ਸਮਾਂ ਹੋਵੇ ਉਦੋਂ ਵੀ ਕੀਰਤਨ ਕਰੂਗਾ, ਜਿਹਦਾ ਗਮੀ ਦਾ ਆ ਗਿਆ ਫਿਰ ਵੀ ਕੀਰਤਨ ਕਰੂ, ਮਹਾਰਾਜ ਦਾ ਜਸ ਕਰੂ। ਇਹ ਹੈ ਸੱਚੀ ਪ੍ਰੀਤੀ ਵਾਲਿਆਂ ਦੀ ਗੱਲ। ਜਿਹੜੇ ਇਹਨਾਂ ਦਾ ਕਹਿਣਾ ਕਹਾਉਣਾ ਹੈ, ਉਹਨਾਂ ਦਾ ਇਵੇਂ ਕਹਿਣਾ ਕਹਾਉਣਾ ਹੁੰਦਾ ਹੈ, ਜਦੋਂ ਕੋਈ ਇਹੋ ਜਿਹਾ ਸਮਾਂ ਹੁੰਦਾ ਉਦੋਂ ਪਤਾ ਲੱਗਦਾ ਵੀ ਸੱਚੀ ਪ੍ਰੀਤੀ ਹੈ ਕਿ ਐਵੇਂ ਕਹਿਣ ਕਹਾਉਣ ਵਾਲੀ ਹੈ। ਫਿਰ ਕਹਿਣਗੇ ਜੀ ਇਹ ਸਰਦਾ ਨਹੀਂ ਸੀ ਸਾਨੂੰ ਜੀ, ਉਹਨਾਂ ਨੇ ਕਹਿਤਾ ਕੀ ਕਰੀਏ ਜੀ, ਉਹ ਖੋਣਾ ਹੀ ਪਿਆ ਜੀ, ਪੀਪੇ ਲਿਆਉਣੇ ਹੀ ਪਏ ਜੀ, ਸਾਡੀ ਦੀ ਬਸ ਨਹੀਂ, ਪਰ ਇੰਨਾ ਕੁ ਸੀ ਅਸੀਂ ਘਰੇ ਨਹੀਂ ਕਰਨ ਦਿੱਤਾ, ਅਸੀਂ ਕਿਹਾ ਬਾਰ ਬਾਰ ਕਰ ਲਓ, ਘਰੇ ਅਸੀਂ ਸੁੱਚਾ ਰੱਖਿਆ, ਰੁਪਈਏ ਤਾਂ ਘਰੋਂ ਗਏ ਹੈ, ਤੁਹਾਡੇ ਨਾਂ 'ਤੇ ਉਹ ਕੁੱਕੜ ਮਰੇ ਹੈ, ਤੁਹਾਡੇ ਨਾਂ 'ਤੇ ਬੱਕਰੇ ਮਰੇ, ਤੁਹਾਡੇ ਨਾਂ 'ਤੇ ਆਂਡੇ ਲਿਆ ਕੇ ਖਾਧੇ ਹੈ, ਰੁਪਈਏ ਤੁਹਾਡੇ ਨਾਲ ਭੋਗਣਾ ਤਾਂ ਤੁਹਾਨੂੰ ਹੀ ਪੈਣਾ, ਕਤਲ ਤਾਂ ਤੁਹਾਡੇ ਸਿਰ ਹੀ ਲੱਗਣਾ ਹੈ, ਇਹ ਭਾਵੇਂ ਤੁਸੀਂ ਘਰੇ ਕਰਾ ਦਿਓ ਭਾਵੇਂ ਬਾਹਰ ਕਰਾ ਦਿਓ। ਇਸ ਕਰਕੇ ਮਹਾਰਾਜ ਨੇ ਤਾਂ ਬਹੁਤ ਕੁਛ ਕਿਹਾ, ਰੋਕਿਆ ਵੀ ਨਾ ਇਹ ਕੁਛ ਕਰੋ, ਬਾਕੀ ਵੀ ਜੇ ਕਰਨਾ ਕਰਾਉਣਾ ਫਿਰ ਉਹਦਾ ਫਲ ਭੋਗਣ ਲਈ ਅਸੀਂ ਹੀ ਤਿਆਰ ਹੋ ਜਾਈਏ। ਇਹ ਗੁਰੂ ਨੂੰ ਨਾ ਦੱਦਾ ਦੋਸ਼ ਨਾ ਦੇਈ, ਕਿੱਸਾ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਔਰ ਜਨਾ, ਦੋਸਤ ਨਾ ਦੀਜਾ ਕਾਹੂ ਲੋਕ, ਜੋ ਕਮਾਵਨ ਸੋਈ ਭੋਗ। ਇਹ ਗੁਰਬਾਣੀ ਦਾ ਸਾਰ ਸਿਧਾਂਤ ਹੈ, ਸਪਸ਼ਟ ਲਵਜ ਹੈ, ਕੋਈ ਲਿਹਾਜ ਨਹੀਂ ਹੈ ਕਿਸੇ ਨਾਲ। ਮਹਾਰਾਜ ਦਾ ਗੁਰੂ ਕੀ ਸਿੱਖਿਆ ਮੰਨਦਾ ਤਾਂ ਸਿੱਖ ਹੈ, ਗੁਰੂ ਦੀ ਸਿੱਖਿਆ 'ਤੇ ਪਹਿਰਾ ਦਿੰਦਾ ਸਿੱਖ ਹੈ, ਜੇ ਸਿੱਖਿਆ ਨਹੀਂ ਮੰਨਦਾ, ਗੁਰੂ ਨਾਲ ਨਹੀਂ ਪ੍ਰੀਤੀ ਕਰਦਾ, ਦਿਖਾਵਾ ਕਰਦਾ, ਮਨਮਾਨੀਆਂ ਕਰਦਾ, ਕੋਈ ਸਿੱਖ ਨਹੀਂ, ਗੁਰੂ ਦੀ ਕੋਈ ਮਦਦ ਨਹੀਂ ਕਰੇਗਾ। ਇਹ ਤਾਂ ਨਿਯਮਾਂ 'ਤੇ ਅਸੂਲਾਂ 'ਤੇ ਹੈ, ਭਾਵੇਂ ਕੋਈ ਧਾਰ ਲੈ ਹੋਈ ਇਹਦੇ ਤੇ ਆ ਜਾਏ ਉੱਥੇ ਗੁਰੂ ਦੀ ਸਹਾਇਤਾ ਉਸੇ ਕਲਾ ਵਰਤੇਗੀ ਭਾਵੇਂ ਉਹ ਸਮੁੰਦਰਾਂ ਦੇ ਵਿੱਚ ਫਸਿਆ ਪਿਆ ਜਹਾਜ਼ ਡੁੱਬ ਰਿਹਾ ਮੱਖਣ ਸਾਹਿਬ ਹੈ ਗੁਰੂ ਨਾਲ ਸੱਚੀ ਪ੍ਰੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਚੜ੍ਹ ਜਾ ਕੇ ਮੋਢਾ ਲਾ ਕੇ ਜਹਾਜ਼ ਤੋਰ ਦਿੰਦੇ ਹੈ ਉਹ ਜਿਹੜੇ ਝੂਠੇ ਮੂਠੇ ਸੀ ਠੱਗ ਸੀ ਮਾਇਆ ਦੇ ਪੁੱਤ ਅਤੇ ਉਹਨਾਂ ਵਿੱਚੋਂ ਕੋਈ ਨਹੀਂ ਸਾਥ ਦੇਣ ਵਾਲਾ ਕੋਈ ਪ੍ਰੀਤੀ ਨਿਭਾਉਣ ਵਾਲਾ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੋਇਆ ਹੈ ਇਸ ਕਰਕੇ ਜਿਨ੍ਹਾਂ ਨਾਲ ਵੀ ਇਹ ਸਾਡੀ ਪ੍ਰੀਤੀ ਬਣੇ ਪ੍ਰੇਮ ਬਣੇ ਰਹੇ ਸੰਬੰਧ ਬਣਿਆ ਰਹੇ ਉਹਨਾਂ ਵਿੱਚ ਜਿਹੜਾ ਇਹ ਪੁੱਠੇ ਸਿੱਧੇ ਜੇ ਕੰਮ ਕਰਦਾ ਫਿਰ ਉਹ ਤਾਂ ਪਾਸੇ ਹੋ ਜਾਂਦੇ ਉਹ ਤਾਂ ਜਿੱਤਰ ਆਇਆ ਤੱਤਰ ਗੱਛਦੀ ਕਹਿ ਕੇ ਕਰਿਆ ਜਾਂਦੇ ਹੈ ਇਹ ਜਿਹੜਾ ਇਹਨੇ ਆਪਣੇ ਆਪ ਸਰੀਰ ਕਰਕੇ ਬੂਠਾ ਸਿੱਧਾ ਕਰਿਆ ਕਰਾਇਆ ਹੁੰਦਾ ਉਹ ਆਹ ਗੱਲ ਇਹਦੇ ਪੈਂਦਾ ਹੈ ਮਹਾਰਾਜ ਕਹਿੰਦੇ ਭਾਈ ਇਸ ਪਾਸੇ ਤੋਂ ਬਚ ਕੇ ਰਹੋ ਜੀ
ਰਾਂਝਾ ਭਇਓ ਸੁਰੇਸ਼ ਤਹਿ ਭਈ ਮੈਨ ਕਾ ਹੀਰ ਯਾ ਜਗ ਮੈਂ ਗਾਵਤ ਸਦਾ ਸਭ ਕਬ ਕੁਲ ਜਸ ਧੀਰ ਇਤ ਸ੍ਰੀ ਚਰਿਤਰ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ ਅਠਾਨਵੋਂ ਚਰਿਤਰ ਸਮਾਪਤ ਮਸਤ ਸੁਭ ਮਸਤ ਅਹਜੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਆਚਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ਼ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਰ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇ ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ ਹੇ ਠਾਕੁਰ ਹਾਂ ਦਾਸ ਰੂਪ ਨੈ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ